ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਮੇਰੋ ਮੇਰ ਪ੍ਰਭੁਤ ਸੁਆਮੀ, ਉੱਠ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀ ਨੀ ਹਰ ਮੇਰੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਹੀ ਸੱਜਣ ਸੁਹੇਲੇ, ਰੱਖੋ ਰੱਖਣ ਹਾਰ ਦਿਆਲਾ। ਰੱਖੋ ਰੱਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ।
ਰੱਖੋ ਰੱਖਣ ਹਾਰ ਦਿਆਲਾ, ਰੱਖੋ ਰੱਖਣ ਹਾਰ ਦਿਆਲਾ।
ਰੱਖਣ ਹਾਰ ਦਿਆਲਾ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਦੇ ਗੁਲੇ ਰੱਖਣ ਹਾਰ ਦਿਆਲਾ, ਨਾਨਕ ਕਰਦੇ ਗੁਲੇ ਕਰਕੇ ਗੁਲੇ ਜੀ, ਨਾਨਕ ਕਰਕੇ ਗੁਲੇ ਜੀ, ਕਰਕੇ ਗੁਲੇ ਜੀ, ਨਾਨਕ ਕਰਕੇ ਗੁਲੇ ਜੀ,
ਨਾਨਕ ਕਰਕੇ
ਹਾਰ ਦਿਆਲਾ, ਨਾਨਕ ਕਰਕੇ ਗੁਲੇ ਜੀ, ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੁਲੇ ਜੀ, ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਤਾਰੇ, ਜੇ ਵਾਇਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ, ਓਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵ ਹੋ, ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮੀ ਸੱਜਣ ਸੁਹੇਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ, ਸਾਨੂੰ ਆਪਣੇ ਬਣਾ ਕੇ ਗੋਲੇ, ਸਤਿਗੁਰ ਰੱਖ ਲਓ, ਸਤਿਗੁਰ ਰੱਖ ਲਓ, ਆਪਣੇ ਬਣਾ ਕੇ ਗੋਲੇ, ਸਤਿਗੁਰ ਰੱਖ ਲਓ, ਸਤਿਗੁਰ ਰੱਖ ਲਓ,
ਆਪਣੇ ਬਣਾ ਕੇ ਗੋਲੇ, ਸਤਿਗੁਰ ਰੱਖ ਲਓ, ਸਤਿਗੁਰ ਰੱਖ ਲਓ, ਆਪਣੇ ਬਣਾ ਕੇ ਗੋਲੇ, ਸਤਿਗੁਰ ਰੱਖ ਲਓ, ਸਤਿਗੁਰ ਰੱਖ ਲਓ,
ਬੋਲੋ ਗੱਜ ਕੇ ਭੈਣਾ, ਆਪਣੇ ਬਣਾ ਕੇ ਗੋਲੇ ਜੀ, ਸਾਨੂੰ ਰੱਖ ਲਓ, ਸਤਿਗੁਰ ਰੱਖ ਲਓ, ਆਪਣੇ ਬਣਾ ਕੇ ਗੋਲੇ ਜੀ, ਸਾਨੂੰ ਰੱਖ ਲਓ, ਵਾਹਿਗੁਰੂ ਰੱਖ ਲਓ,
ਸਾਨੂੰ ਰੱਖ ਲਓ,
ਰੱਖ ਲਓ ਵਾਹਿਗੁਰੂ, ਰੱਖ ਲਓ, ਰੱਖ ਲਓ ਜੀ ਸਾਨੂੰ, ਰੱਖ ਲਓ, ਰੱਖ ਲਓ ਵਾਹਿਗੁਰੂ, ਰੱਖ ਲਓ,
ਰੱਖ ਲਓ ਵਾਹਿਗੁਰੂ, ਰੱਖ ਲਓ, ਰੱਖ ਲਓ
ਰੱਖ ਲੋ ਬੰਤ ਆਪਣੇ ਬਣਾ ਕੇ ਬੋਲੇ ਜੀ ਸਾਨੂੰ ਰੱਖ ਲੋ ਸਤਿਗੁਰ ਰੱਖ ਲੋ ਬੇਨਤੀ ਹੈ ਚੌਂਕੜੇ ਮਾਰ ਕੇ ਅੱਖਾਂ ਬੰਦ ਕਰਕੇ ਬੈਠੋ ਸਾਰੇ ਬੈਠੋ ਸਾਰੇ ਵਾਹਿਗੁਰੂ 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 ਸਾਰੇ ਕਿਰਪਾ ਕਰੋ ਵਾਹਿਗੁਰੂ 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 ਸਾਰੇ ਬੋਲੋ ਜੀ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Right, 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 right ਸਤਿਸੰਗਤ ਜੀ, ਧਿਆਨ ਦੇਣਾ, ਸਤਿਸੰਗਤ ਜੀ ਧਿਆਨ ਦਿਓ। ਸਾਰੀ ਸੰਗਤ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰੂ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਬਖਸ਼ਿਸ਼ ਸਤਿਗੁਰੂ ਦੀ ਹੋਈ ਹੈ, ਜੋ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਪੁੱਜੇ ਆ। ਪਤਾ ਹੀ ਨਹੀਂ ਲੱਗ ਰਿਹਾ ਵੀ ਕਿੱਥੇ ਕੁ ਤੱਕ ਸੰਗਤ ਬੈਠੀ ਆ। ਜਿੱਥੇ ਤੱਕ ਨਜ਼ਰ ਜਾ ਰਹੀ ਆ, ਹਰ ਪਾਸੇ ਗੁਰੂ ਨਾਨਕ ਦਾ ਪਰਿਵਾਰ ਹੀ ਨਜ਼ਰ ਆ ਰਿਹਾ। ਸੋ ਇਹ ਅਰਦਾਸ ਕਰੀਏ ਸੱਚੇ ਪਾਤਸ਼ਾਹ, ਇਹ ਪਰਿਵਾਰ ਦਿਨ ਰਾਤ ਵੱਧਦਾ ਜਾਏ, ਪੰਡਾਲ ਵੱਧਦੇ ਜਾਣ, ਪਰਿਵਾਰ ਏਡਾ ਵੱਡਾ ਹੋ ਜਾਏ ਆਈ ਵਾਰੀ ਪੰਡਾਲ ਘੱਟ ਜਾਏ। ਆਖੋ
ਸਤਿਗੁਰੂ,
ਇੰਨੀ ਸੰਗਤ ਮਹਾਰਾਜ ਬਖਸ਼ਿਸ਼ ਕਰਨ, ਮਹਾਰਾਜ ਦਾ ਪਰਿਵਾਰ ਵਧੇ। ਅਰਦਾਸ ਕਰਦੇ ਰਹੀਏ, ਬੇਨਤੀ ਆ ਜਿਹੜੇ ਵੀਰ ਭਰਾ ਆਲੇ ਦੁਆਲੇ ਖਲੋਤੇ ਨੇ, ਜੇ ਆਪ ਜੀ ਕੋਲ ਜਗ੍ਹਾ ਹੈ ਤੇ ਕਿਰਪਾ ਕਰਕੇ ਬੈਠਣ ਦਾ ਯਤਨ ਕਰੋ। ਜਿੰਨੀ ਸੰਗਤ ਵੀਰ ਜਿਹੜੇ ਆਲੇ ਦੁਆਲੇ ਖਲੋਤੇ ਨੇ, ਉਹਨਾਂ ਨੂੰ ਬੇਨਤੀ ਹੈ ਵੀ ਜੇ ਆਪ ਜੀ ਕੋਲ ਜਗ੍ਹਾ ਹੈ ਫਿਰ ਬੈਠ ਜਾਓ, ਥੱਲੇ ਖੜੇ ਨਾ ਹੋਵੋ। ਇਹਦੇ ਵਿੱਚ ਸਤਿਗੁਰਾਂ ਦਾ ਨਿਰਾਦਰ ਹੈ। ਕਿੰਨੇ ਪਿਆਰ ਵਿੱਚ ਸੰਗਤਾਂ ਜੁੜੀਆਂ ਬੈਠੀਆਂ ਨੇ, ਕਿੰਨੀ ਸੰਗਤ ਦੇ ਦਰਸ਼ਨ ਹੋ ਰਹੇ ਨੇ, ਕਿੰਨੇ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਰਹੇ ਨੇ। ਗੁਰੂ ਰੂਪ ਪੰਥ ਖਾਲਸੇ ਦੇ ਪੰਜ ਪਿਆਰਿਆਂ ਦੇ ਵੀ ਅੱਜ ਆਪਾਂ ਦਰਸ਼ਨ ਕਰਨੇ ਨੇ ਤੇ ਉਹਨਾਂ ਸੰਗਤਾਂ ਦੇ ਵੀ ਦਰਸ਼ਨ ਕਰਨੇ ਨੇ ਜਿਹੜੇ ਗੁਰੂ ਵਾਲੇ ਬਣ ਕੇ ਆਉਣਗੇ। ਅੱਜ ਦਿਨੇ ਤੁਹਾਡੀਆਂ ਸੀਸਾਂ ਦਾ ਸਦਕਾ, ਮਹਾਰਾਜ ਜੀ ਸੱਚੇ ਪਾਤਸ਼ਾਹ ਦੀ ਰਹਿਮਤ ਦਾ ਸਦਕਾ, ਦਿਨ ਦੇ ਸਮਾਗਮ ਵਿੱਚ 1014 ਪੁਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ।
ਸਤਿ ਸ੍ਰੀ ਅਕਾਲ।
ਬਟਾਲੇ ਦੇ ਕੋਲ ਵਾਹਿਗੁਰੂ ਜੋ ਸਮਾਗਮ ਚੱਲਦਾ ਸੀ ਉੱਥੇ ਮਹਾਰਾਜ ਨੇ ਮਿਹਰ ਕੀਤੀ, ਸੋ ਇੱਥੇ ਵੀ ਅੱਜ ਲਾਸਟ ਦੀਵਾਨ ਹੈ ਔਰ ਅੰਮ੍ਰਿਤ ਸੰਚਾਰ ਅੱਜ ਹੋ ਰਿਹਾ। ਇੱਥੇ ਵੀ ਦੋਵੇਂ ਬੜੇ ਚੜ੍ਹਦੀ ਕਲਾ ਵਾਲੇ ਸਮਾਗਮ ਸਨ। ਗੁਰੂ ਸਾਹਿਬ ਨੇ ਮਿਹਰ ਕੀਤੀ ਆ ਗੁਰਮੁਖੋ, ਇੱਥੇ ਇਹੀ ਨਹੀਂ ਕਿ ਅੰਮ੍ਰਿਤ 500 ਨੇ ਛਕਿਆ ਜਾਂ 700 ਨੇ ਛਕਿਆ, ਵਿੱਚ ਸੈਂਕੜੇ ਨੌਜਵਾਨ, ਹਜ਼ਾਰਾਂ ਨੌਜਵਾਨ ਉਹ ਹੁੰਦੇ ਨੇ ਜਿਹੜੇ ਦਾੜੀ ਰੱਖ ਲੈਂਦੇ ਨੇ, ਸੈਂਕੜੇ ਨੌਜਵਾਨ ਉਹ ਨੇ ਵੀਰ ਨੇ ਜਿਨ੍ਹਾਂ ਨੇ ਸ਼ਰਾਬਾਂ ਛੱਡ ਦੇਣੀਆਂ, ਸੈਂਕੜੇ ਭੈਣਾਂ ਉਹ ਨੇ ਜਿਨ੍ਹਾਂ ਨੇ ਸਤਸੰਗ ਜੀ ਪ੍ਰਣ ਕਰ ਲੈਣਾ ਕਿ ਅਸੀਂ ਹੁਣ ਸਿਰ ਢੱਕ ਕੇ ਰੱਖਣਾ, ਅਸੀਂ ਨਿਤਨੇਮ ਕਰਨਾ, ਅਸੀਂ ਬਾਣੀ ਪੜ੍ਹਨੀ ਆ। ਬਹੁਤ ਨੇ ਐਸੇ ਜਿਨ੍ਹਾਂ ਦੇ ਜੀਵਨ ਵਿੱਚ ਕ੍ਰਾਂਤੀ ਆਉਂਦੀ ਆ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ ਤੇ ਮੇਰੀ ਬੇਨਤੀ ਹੈ, ਕਿੱਡੇ ਵੱਡੇ ਇਕੱਠ ਵਿੱਚ ਆਪਾਂ ਅੱਜ ਜੁੜੇ ਬੈਠੇ ਹਾਂ, ਕਿੱਡੀ ਸਤਿਗੁਰਾਂ ਦੀ ਰਹਿਮਤ ਆ, ਤੇ ਜ਼ਰੂਰ ਕੁਛ ਨਾ ਕੁਛ ਝੋਲੀ 'ਚ ਪਵਾ ਕੇ ਲੈ ਕੇ ਜਾਣਾ ਹੈ। ਅੱਜ ਜਦੋਂ ਘਰ ਜਾਣਾ ਤੇ ਜ਼ਰੂਰ ਵੇਖਣਾ ਹੈ ਵੀ ਮੇਰੇ ਜੀਵਨ ਵਿੱਚ ਤਬਦੀਲੀ ਕੀ ਆਈ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਮੈਨੂੰ ਰਾਤ ਬੜੀ ਖੁਸ਼ੀ ਹੋਈ, ਧਿਆਨ ਦੇਣਾ, ਇੱਕ ਘਰ ਗਏ ਤੇ ਉੱਥੇ ਇੱਕ ਨੌਜਵਾਨ, ਦਾੜੀ ਨਹੀਂ ਮੂੰਹ ਦੇ ਉੱਤੇ, ਹੋ ਸਕਦਾ ਸਿਰ ਤੇ ਕੇਸ ਵੀ ਨਾ ਹੋਣ, ਤੇ ਉਹਨੇ ਮੈਨੂੰ ਆਖਿਆ, ਕਹਿੰਦਾ ਜੀ ਤੁਸੀਂ ਬਾਹਾਂ ਖੜੀਆਂ ਕਰਾਈਆਂ ਸੀ ਨਾ ਵੀ ਜਪਜੀ ਸਾਹਿਬ ਪੜ੍ਹ ਕੇ ਤੇ ਜਲ ਪਾਣੀ ਫੇਰ ਛਕਣਾ, ਇਸ਼ਨਾਨ ਕਰਕੇ ਤੇ ਜਲ ਪਾਣੀ ਫੇਰ ਛਕਣਾ ਜਪਜੀ ਸਾਹਿਬ ਪੜ੍ਹ ਕੇ। ਉਹ ਕਹਿੰਦਾ ਮੈਂ ਬਾਂਹ ਖੜੀ ਕੀਤੀ ਆ ਤੇ ਕੱਲ ਤੋਂ ਹੀ ਸ਼ੁਰੂ ਕਰ ਲਿਆ ਹੈ ਤੇ ਮੇਰੀ ਅਰਦਾਸ ਕਰਿਓ ਵੀ ਹੁਣ ਤੋੜ ਨਿਭ ਜਾਏ, ਕਦੇ ਨਾਗਾ ਨਾ ਪਏ। ਆਖੋ
ਸਤਨਾਮ।
ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਤੇ ਛਕਿਆ ਹੀ ਆ, ਪਰ ਬਹੁਤ ਨੌਜਵਾਨ ਵੀਰ ਭਰਾ ਜਿਹੜੇ ਨਿਤਨੇਮ ਕਰਨਾ ਸ਼ੁਰੂ ਕਰ ਦਿੰਦੇ ਨੇ, ਗੁਰਦੁਆਰੇ ਜਾਣਾ ਸ਼ੁਰੂ ਕਰ ਦਿੰਦੇ ਨੇ। ਕਈ ਮੈਨੂੰ ਪੁੱਛਦੇ ਆ, ਬਾਬਾ ਜੀ ਸਮਾਗਮ ਦਾ ਕੀ ਫਾਇਦਾ ਹੁੰਦਾ 500-700 ਅੰਮ੍ਰਿਤ ਛਕਦਾ? ਮੈਂ ਕਿਹਾ ਗੁਰਮੁਖਾ ਜੁੜਿਆ ਤੇ ਇੱਕ ਵੀ ਬਥੇਰਾ, ਇੱਕ ਵੀ 1.25 ਲੱਖ ਵਰਗਾ, ਤੇ ਜਿਨ੍ਹਾਂ ਦਾ ਜੀਵਨ ਬਣਦਾ ਹੈ ਇੱਥੇ ਹੀ ਬਸ ਨਹੀਂ। ਆਪ ਜੀ ਗੁਰਦੁਆਰਿਆਂ ਦੇ ਵਿੱਚ ਜਿੱਥੇ ਸਮਾਗਮ ਹੋਣ ਤੋਂ ਪਹਿਲਾਂ ਸਾਰੇ ਇਲਾਕੇ ਦੇ ਵਿੱਚ ਨੇੜੇ ਨੇੜੇ ਦੇ 50-60-100 ਪਿੰਡਾਂ 'ਚ ਗੇੜਾ ਮਾਰ ਕੇ ਆਓ, ਗੁਰਦੁਆਰਿਆਂ ਦੇ ਵਜ਼ੀਰਾਂ ਨੂੰ ਮਿਲੋ, ਉਹਨਾਂ ਨੂੰ ਪੁੱਛੋ ਕਿੰਨੀ ਕੁ ਸੰਗਤ ਆਉਂਦੀ ਹੈ ਰੋਜ਼, ਤੇ ਸਮਾਗਮ ਲੰਘ ਜਾਣ ਤੋਂ ਬਾਅਦ ਇੱਕ ਵਾਰੀ ਫਿਰ ਸਾਰੇ ਗੇੜਾ ਮਾਰ ਕੇ ਆਓ, ਉਹਨਾਂ ਨੂੰ ਪੁੱਛੋ ਹੁਣ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਐਸੀ ਹੋ ਜਾਂਦੀ ਆ, ਆ ਤੁਹਾਡਾ ਸੰਗਤਾਂ ਦਾ ਪਿਆਰ ਇੰਨਾ ਹੁੰਦਾ, ਇਹਨੂੰ ਵੇਖ ਕੇ ਬਹੁਤ ਨੇ ਐਸੇ ਗੁਰਦੁਆਰਿਆਂ ਦੇ ਗ੍ਰੰਥੀ ਕਹਿਣਗੇ ਸਾਡੇ ਹੁਣ ਗੁਰਦੁਆਰੇ ਛੋਟੇ ਪੈ ਗਏ ਨੇ, ਇੰਨੀ ਸੰਗਤ ਰੋਜ਼ ਜਾਣ ਲੱਗ ਪੈਂਦੀ ਗੁਰਦੁਆਰੇ। ਇੱਕ ਵਾਰੀ ਚੇਤਨਤਾ ਹੀ ਆਉਂਦੀ ਹੈ, ਇੱਕ ਲਹਿਰ ਜਦੋਂ ਏਦਾਂ ਸੰਗਤ ਆ ਕੇ ਜੁੜਦੀ ਆ ਨਾ, ਐਡਾ ਵੱਡਾ ਆਪਣੇ ਬਾਪੂ ਦਾ ਪਰਿਵਾਰ ਵੇਖਦੇ ਨੇ, ਫਿਰ ਬੜੇ ਨੇ ਐਸੇ ਜਿਨ੍ਹਾਂ ਦਾ ਜੀ ਕਰਦਾ ਮਨਾ ਕਿੱਥੇ ਤੁਰਿਆ ਫਿਰਨਾ, ਚੱਲ ਆਪਣੇ ਖਾਲਸਾ ਪਰਿਵਾਰ ਚ ਰਲੀਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆ ਇੰਨੀ ਸੰਗਤ ਹੀ ਇੱਕ ਪ੍ਰਚਾਰ ਹੈ, ਏਡੇ ਏਡੇ ਵੱਡੇ ਪੰਡਾਲ ਇੱਕ ਪ੍ਰਚਾਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਡੇ ਪੰਥ ਦਾ ਪ੍ਰਚਾਰ, ਇਹਨੂੰ ਵੇਖ ਕੇ ਕਈਆਂ ਦਾ ਮਨ ਮੰਨਦਾ ਮੇਰਾ ਪਰਿਵਾਰ ਏਡਾ ਵੱਡਾ, ਬਾਬੇ ਨਾਨਕ ਦੇ ਪਿਆਰ ਵਾਲੇ ਇੰਨੇ ਸਿੱਖ ਨੇ, ਸਿੱਖ ਤੇ ਚਾਰ ਨੀ ਇਕੱਠੇ ਹੋ ਕੇ ਬੈਠੇ, ਇੱਥੇ ਲੱਖ ਬੈਠਾ, ਮੇਰੇ ਬਾਬੇ ਦਾ ਏਡਾ ਵੱਡਾ ਪਰਿਵਾਰ। ਫਿਰ ਸਤ ਸੰਗਤ ਖੁਸ਼ੀ ਹੁੰਦੀ ਹੈ, ਸ਼ੁਕਰ ਹੈ ਸੱਚੇ ਪਾਤਸ਼ਾਹ ਤੁਸੀਂ ਮਿਹਰ ਕੀਤੀ ਹੈ, ਇੰਨੀ ਸੰਗਤ ਨੂੰ ਆਪਣੇ ਚਰਨਾਂ ਵਿੱਚ ਬਿਠਾਇਆ, ਤੇ ਇਹ ਹੁਣ ਅਰਦਾਸ ਕਰੀਏ ਸੱਚੇ ਪਾਤਸ਼ਾਹ ਜਿੱਥੇ ਤਨ ਕਰਕੇ ਜੁੜੇ ਆ ਉੱਥੇ ਮਨ ਕਰਕੇ ਵੀ ਜੁੜ ਜਾਈਏ। ਤਨ ਕਰਕੇ ਬੜੀ ਵਾਰੀ ਇਹ ਮੈਂ ਅਰਜ ਸਟੇਜ ਤੋਂ ਕਰ ਚੁੱਕਿਆ, ਆਪ ਜੀ ਨੂੰ 2 ਸਾਲ ਹੋ ਗਏ ਆ ਸੁਣਦਿਆਂ ਇਸ ਇਲਾਕੇ 'ਚ ਕਿ ਗੋਡੇ ਨਾਲ ਗੋਡਾ ਜੋੜ ਕੇ ਤੇ ਬੈਠੇ ਹਾਂ ਆਪਾਂ, ਨੇੜੇ ਨੇੜੇ ਤੇ ਸਾਰੇ ਬੈਠੇ ਆ, ਪਰ ਫਰਕ ਬੜਾ ਹੈ। ਇੱਕ ਨੂੰ ਪੁੱਛੋਗੇ ਉਹਦੀ ਮਰਿਆਦਾ ਹੋਰ ਆ, ਦੂਜਾ ਕੁਝ ਹੋਰ ਕਹਿੰਦਾ। ਆਖੋ
ਸਤਨਾਮ,
ਪਰ ਮਿਹਰ ਹੋ ਜਾ ਕਦੇ ਸਾਡੇ ਮਨ ਵੀ ਇਕੱਠੇ ਹੋ ਜਾਣ, ਤੇ ਜੇ ਮਨ ਕਰਕੇ ਜੁੜ ਗਏ ਤੇ ਕਿਰਪਾ ਹੋ ਜਾਏਗੀ। ਜੇ ਇੱਕ ਦਾਇਰੇ ਵਿੱਚ ਆ ਗਏ, ਇੱਕ ਮਰਿਆਦਾ ਵਿੱਚ ਬੰਨੇ ਗਏ ਤੇ ਸਤਿਗੁਰ ਦੀ ਬਖਸ਼ਿਸ਼ ਹੋ ਜਾਏਗੀ। ਕੱਲ ਵੀ ਅਰਜ ਕੀਤੀ ਸੀ, ਸਤਿਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਿਮਿਤ, ਬਿਨ ਗੁਰ ਗਿਆਨ ਤ੍ਰਿਗ ਜਨਮ ਕੋ ਲਾਜ ਹੈ। ਇਹ ਜਿੰਨੀਆਂ ਸਾਖਾਂ ਸੰਪਰਦਾਵਾਂ ਹਨ, ਇਹ ਸਾਰੀਆਂ ਸਾਨੂੰ ਗਿਆਨ ਕਰਾਉਣ ਵਾਸਤੇ ਬਣਾਈਆਂ ਗਈਆਂ। ਸੋ ਆਓ ਜੀਵਨ ਜਾਚ ਲਈਏ, ਮਨ ਕਰਕੇ ਜੁੜੀਏ, ਗੁਰਮਤਿ ਦੇ ਦਾਇਰੇ ਵਿੱਚ ਆਈਏ, ਪੰਜ ਕਕਾਰੀ ਹੋਈਏ ਤੇ ਰਹਿਤਾਂ ਦੇ ਧਾਰਨੀ ਹੋਈਏ, ਕੁਰੇਤਾਂ ਤੋਂ ਬਚੀਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਵਿੱਚ ਇੱਕ ਵਾਰੀ ਆਏ, ਹੁਣ ਹਰ ਰੋਜ਼ ਆਉਂਦੇ ਸੀ, ਪਰ ਅੱਗੇ ਰੋਜ਼ ਕਥਾ ਕਰਦੇ ਸੀ, ਅੱਗੇ ਰੋਜ਼ ਉਪਦੇਸ਼ ਦਿੰਦੇ ਸੀ, ਪਰ ਅੱਜ ਮਹਾਰਾਜ ਨੇ ਕਥਾ ਨਹੀਂ ਕੀਤੀ। ਆਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਹੱਥ ਵਿੱਚ ਇੱਕ ਨਿੱਕਾ ਜਿਹਾ ਪੱਥਰ ਫੜਿਆ ਹੋਇਆ, ਉਹਨੂੰ ਕਦੇ ਸੱਜੇ ਹੱਥ 'ਚ ਕਰ ਲੈਂਦੇ ਨੇ, ਕਦੇ ਖੱਬੇ ਹੱਥ 'ਚ ਕਰ ਲੈਂਦੇ ਨੇ, ਫਿਰ ਸੱਜੇ ਹੱਥ 'ਚ, ਫਿਰ ਖੱਬੇ ਹੱਥ। ਹੁਣ ਸਾਰੀ ਸੰਗਤ ਹੈਰਾਨ ਆ ਵੀ ਮਹਾਰਾਜ ਅੱਜ ਕੁਛ ਬੋਲਦੇ ਕਿਉਂ ਨਹੀਂ, ਤੇ ਦੱਸਿਆ ਜਾਂਦਾ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੁਛ ਕਿਰਪਾ ਕਰੋ, ਬਖਸ਼ਿਸ਼ ਕਰੋ, ਮਹਾਰਾਜ ਆਪ ਜੀ ਦੇ ਹੀਰੇ ਲਾਲ ਬਚਨ ਬਖਸ਼ਿਸ਼ ਕਰੋ, ਸਾਡੀ ਝੋਲੀ 'ਚ ਪਾਓ, ਮਿਹਰ ਕਰੋ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਅੱਜ ਬੋਲਣਾ ਨਹੀਂ ਕੁਛ, ਏਦਾਂ ਹੀ ਸਮਝ ਲਓ, ਲਿਆਓ ਇੱਕ ਪਾਣੀ ਦੀ ਬਾਲਟੀ ਲਿਆਓ ਭਰ ਕੇ। ਇੱਕ ਸਿੱਖ ਗਿਆ, ਉਹਨੇ ਪਾਣੀ ਦੀ ਬਾਲਟੀ ਭਰ ਲਿਆਂਦੀ, ਦਰਬਾਰ ਵਿੱਚ ਰੱਖ ਲਈ, ਤੇ ਮਹਾਰਾਜ ਨੇ ਉਹ ਪੱਥਰ ਹੱਥ ਵਿੱਚ ਜਿਹੜਾ ਫੜਿਆ ਸੀ ਨਾ, ਉਹਨੂੰ ਬਾਲਟੀ ਦੇ ਉੱਪਰ ਕੀਤਾ, ਬਾਲਟੀ ਦੇ ਉੱਪਰ ਉਸ ਪੱਥਰ ਨੂੰ ਕਰਕੇ ਤੇ ਇੱਕਦਮ ਛੱਡ ਦਿੱਤਾ। ਜਦੋਂ ਪੱਥਰ ਛੱਡ ਦਿੱਤਾ ਤੇ ਮਹਾਰਾਜ ਨੇ ਪੁੱਛਿਆ, ਸੰਗਤੇ ਪੱਥਰ ਡੁੱਬ ਗਿਆ? ਤੇ ਸਾਰੇ ਇਕੱਠੇ ਹੀ ਬੋਲੇ, ਕਹਿੰਦੇ ਮਹਾਰਾਜ ਡੁੱਬ ਗਿਆ। ਤੇ ਵਿੱਚੋਂ ਕਈਆਂ ਨੇ ਉੱਠ ਕੇ ਆ ਕੇ ਵੇਖਿਆ ਵੀ ਖਰੇ ਤੈਰਦਾ ਹੀ ਨਾ ਹੋਵੇ, ਕੋਈ ਕਰਾਮਾਤ ਹੀ ਨਾ ਹੋਵੇ, ਕਹਿੰਦੇ ਮਹਾਰਾਜ ਡੁੱਬ ਗਿਆ। ਸਤਿਗੁਰ ਕਹਿੰਦੇ, ਸੰਗਤੇ ਇਹ ਦੱਸੋ ਖਾਂ ਵੀ ਇਹ ਡੁੱਬਿਆ ਕਿਉਂ ਹੈ, ਇਹ ਪੱਥਰ ਡੁੱਬਿਆ ਕਿਉਂ ਹੈ? ਸਾਰਿਆਂ ਦਾ ਜਵਾਬ ਸੀ, ਮਹਾਰਾਜ ਜਿਹੜਾ ਹੈ ਹੀ ਪੱਥਰ ਡੁੱਬੇਗਾ ਹੀ, ਪੱਥਰ ਸੀ ਤੇ ਡੁੱਬ ਗਿਆ। ਮਹਾਰਾਜ ਕਹਿੰਦੇ ਜਵਾਬ ਨਹੀਂ, ਸਾਨੂੰ ਇਹ ਦੱਸੋ ਵੀ ਇਹ ਪੱਥਰ ਡੁੱਬਿਆ ਤੇ ਡੁੱਬਿਆ ਕਿਉਂ? ਕਹਿੰਦੇ ਮਹਾਰਾਜ ਜੀ ਪੱਥਰ ਸੀ ਤੇ ਡੁੱਬ ਗਿਆ, ਭਾਰਾ ਸੀ। ਮਹਾਰਾਜ ਕਹਿੰਦੇ ਨਹੀਂ, ਦੱਸੋ। ਸਮਝ ਨਾ ਆਈ ਕਿਸੇ ਨੂੰ ਰਮਜ, ਸਾਬਰੇ ਅੰਦਰ ਸਾਬਰੀ ਤਨ ਏ ਵੈ ਜਾਲੇਨ, ਹੋਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਨ। ਹੁਣ ਕੌਣ ਸਮਝੇ ਇਸ ਰਮਜ ਨੂੰ? ਗੁਰਮੁਖੋ, ਰੱਬ ਦੇ ਪਿਆਰਿਆਂ ਦੀਆਂ ਰਮਜਾਂ ਸਮਝਣੀਆਂ ਬੜੀਆਂ ਔਖੀਆਂ। ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲੇ ਮਹਾਂਪੁਰਖ ਹੋਏ ਨੇ, ਕਹਿੰਦੇ ਸਾਰੀ ਜ਼ਿੰਦਗੀ ਫਤਿਹ ਨਹੀਂ ਬੁਲਾਈ, ਕਥਾ ਕਰਦੇ ਸੀ ਨਾ, ਕਥਾ ਕਰਕੇ ਬਸ ਇੰਨਾ ਕਹਿ ਦੇਣਾ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਬਸ ਇੱਥੇ ਸਮਾਪਤੀ। ਪਰ ਜਦੋਂ ਸਰੀਰ ਛੱਡਣਾ ਸੀ ਨਾ, ਤੇ ਕਥਾ ਦਾ ਭੋਗ ਪਾਇਆ ਤੇ ਭੋਗ ਪਾ ਕੇ ਫਤਿਹ ਬੁਲਾਤੀ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਪੁੱਛਿਆ ਸੇਵਾਦਾਰਾਂ, ਮਹਾਰਾਜ ਜੀ ਅੱਜ ਤੱਕ ਫਤਿਹ ਨਹੀਂ ਬੁਲਾਈ, ਅੱਜ ਫਤਿਹ? ਕਹਿੰਦੇ ਹੁਣ ਫਤਿਹ ਹੋ ਗਈ। ਆਖੋ
ਸਤਨਾਮ,
ਫਤਿਹ ਹੋ ਗਈ, ਬਸ ਫਤਿਹ ਪਾ ਲਈ, ਜਿੱਤ ਹੋ ਗਈ। ਬਹੁਤ ਲੋਕ ਐਸੇ ਨੇ ਸੰਸਾਰ ਵਿੱਚ, ਕੋਈ ਸਰਪੰਚੀ ਜਿੱਤ ਲੈਂਦਾ, ਕੋਈ MLA ਜਿੱਤ ਜਾਂਦਾ, ਕੋਈ ਮੰਤਰੀ ਜਿੱਤ ਜਾਂਦਾ, ਪਰ ਜੀਵਨ ਦੀ ਬਾਜੀ ਹਾਰ ਕੇ ਚਲੇ ਜਾਂਦੇ। ਇਸੇ ਕਰਕੇ ਮਹਾਰਾਜ ਕਹਿੰਦੇ, ਵੇਖੀ ਜੀਵਨ ਦੀ ਬਾਜੀ ਨਾ ਹਾਰ ਜੀ ਕਿਤੇ। ਅੱਜ ਮਹਾਰਾਜ ਰਮਜ ਹੈ, ਪਰ ਹੁਣ ਕੌਣ ਸਮਝੇ? ਏਦਾਂ ਨਾ ਪੱਥਰ ਛੱਡ ਦਿੱਤਾ, ਦੱਸੋ ਸੰਗਤੇ, ਕਿਸੇ ਨੇ ਜਵਾਬ ਨਾ ਸਹੀ ਦਿੱਤਾ। ਤੇ ਮਹਾਰਾਜ ਪੁੱਛਦੇ ਨੇ, ਨੰਦ ਲਾਲ ਜੀ ਤੁਸੀਂ ਦੱਸੋ ਖਾਂ? ਤੇ ਭਾਈ ਨੰਦ ਲਾਲ ਜੀ ਸਤਿਗੁਰਾਂ ਦੇ ਪਲੰਘੇ ਦੇ ਨਾਲ ਸਿਰ ਲਾਇਆ ਹੋਇਆ, ਵੈਰਾਗ ਦਾ ਜਲ ਵਹਿ ਤੁਰਿਆ, ਮਹਾਰਾਜ ਕਹਿੰਦੇ ਨੰਦ ਲਾਲ ਜੀ ਸਾਰੇ ਬੋਲੇ ਨੇ ਤੁਸੀਂ ਨਹੀਂ ਬੋਲੇ। ਤੇ ਨੰਦ ਲਾਲ ਜੀ ਖੜੇ ਹੋ ਗਏ, ਹੱਥ ਜੋੜੇ, ਗਲ ਚ ਪੱਲਾ ਪਾਇਆ, ਸਿਰ ਝੁਕਾਇਆ ਤੇ ਆਖਿਆ ਮਹਾਰਾਜ ਮੈਂ ਕੁਛ ਨਹੀਂ ਬੋਲ ਸਕਦਾ। ਫਿਰ ਰੋਣ ਲੱਗ ਪਿਆ। ਨਹੀਂ ਮਹਾਰਾਜ ਕਹਿੰਦੇ ਬੋਲੋ, ਦੱਸੋ ਪੱਥਰ ਕਿਉਂ ਡੁੱਬਿਆ। ਭਾਈ ਨੰਦ ਲਾਲ ਜੀ ਫਿਰ ਰੋਂਦੇ ਰੋਂਦੇ ਕਹਿਣ ਲੱਗੇ ਮਹਾਰਾਜ ਇਹ ਪੱਥਰ ਨੂੰ ਇਹ ਪਾਣੀ ਦੀ ਬਾਲਟੀ ਤੇ ਕੀ ਧਿਆਨ ਦਿਓ, ਇਹ ਪਾਣੀ ਦੀ ਬਾਲਟੀ ਤੇ ਕੀ ਸਮੁੰਦਰ ਵੀ ਨਹੀਂ ਸੀ ਡੋਬ ਸਕਦਾ ਜੇ ਕਿਤੇ ਤੁਹਾਡੇ ਹੱਥ ਵਿੱਚ ਰਹਿੰਦਾ। ਇਹ ਡੁੱਬਿਆ ਹੀ ਤਾਂ ਕਿ ਤੁਹਾਡੇ ਹੱਥ ਵਿੱਚੋਂ ਨਿਕਲ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ। ਹੁਣ
ਕਿੱਡੀ ਵੱਡੀ ਗੱਲ ਧਿਆਨ ਦਿਓ। ਕਹਿੰਦੇ ਡੁੱਬਿਆ ਹੀ ਤਾਂ ਤੁਹਾਡੇ ਹੱਥ ਵਿੱਚੋਂ ਨਿਕਲ ਗਿਆ ਮਹਾਰਾਜ, ਤੇ ਜਿਹੜਾ ਤੁਹਾਡੇ ਹੱਥ ਵਿੱਚੋਂ ਨਿਕਲ ਜਾ ਫਿਰ ਉਹਨੂੰ ਡੁੱਬਣਾ ਹੀ ਪੈਂਦਾ। ਉਹਨੂੰ ਬਚਾਏਗਾ ਕੌਣ? ਜਿਹੜਾ ਤੁਹਾਡੇ ਦਾਇਰੇ ਚੋਂ ਬਾਹਰ ਨਿਕਲ ਗਿਆ ਉਹਦਾ ਇਹੀ ਹਾਲ ਹੋਣਾ। ਗੁਰੂ ਪਿਆਰਿਓ, ਜਿਹੜੇ ਗੁਰਮਤ ਦੇ ਦਾਇਰੇ ਚੋਂ ਬਾਹਰ ਨਿਕਲ ਜਾਣ, ਜਿਹੜੇ ਰਹਿਤ ਮਰਿਆਦਾ ਦੇ ਪਿੰਜਰੇ ਚੋਂ ਬਾਹਰ ਨਿਕਲ ਜਾਣ, ਉਹਨਾਂ ਨੂੰ ਖਤਰਾ ਹੀ ਖਤਰਾ ਹੈ। ਜਿਹੜਾ ਪੰਛੀ ਪਿੰਜਰੇ ਚ ਹੋਵੇ ਉਹਨੂੰ ਬਿੱਲੀ ਦਾ ਖਤਰਾ ਨਹੀਂ, ਉਹਨੂੰ ਕਿਸੇ ਵੱਡੇ ਜਾਨਵਰ ਦਾ ਖਤਰਾ ਨਹੀਂ, ਕਿਉਂਕਿ ਪਿੰਜਰੇ ਚ ਜਿਹੜਾ ਪਿੰਜਰੇ ਚੋਂ ਨਿਕਲ ਜਾਏ ਉਹਨੂੰ ਖਤਰਾ ਹੀ ਹੈ, ਕੋਈ ਪਤਾ ਨਹੀਂ ਕਿੰਨੇ ਕਦੋਂ ਦਬੋਚ ਲੈਣਾ। ਮਹਾਂਪੁਰਸ਼ ਦੱਸਦੇ ਨੇ ਕਿ ਜਿਹੜੇ ਰਹਿਤ ਮਰਿਆਦਾ ਦੇ ਦਾਇਰੇ ਚੋਂ ਬਾਹਰ ਨਿਕਲ ਜਾਂਦੇ ਨੇ, ਸਾਧ ਸੰਗਤ ਬਾਣੀ ਔਰ ਬਾਣੀ ਦੇ ਦਾਇਰੇ ਤੋਂ ਬਾਹਰ ਨਿਕਲ ਜਾਂਦੇ ਨੇ, ਉਹਨਾਂ ਨੂੰ ਫਿਰ ਖਤਰਾ ਹੀ ਖਤਰਾ, ਕੋਈ ਪਤਾ ਨਹੀਂ ਕਦੋਂ ਜਮਾ ਨੇ ਆ ਕੇ ਦੱਬ ਲੈਣਾ। ਕਬੀਰ ਜਮਕਾ ਠੇਂਗਾ
ਬੁਰਾ ਹੈ,
ਜਿਨ੍ਹਾਂ ਨੂੰ ਆਉਂਦਾ ਹੋਵੇ ਰਸਨਾ ਤੇ ਜ਼ਰੂਰ ਲਿਆਇਆ ਕਰੋ। ਕਬੀਰ ਜਮਕਾ ਠੇਂਗਾ
ਬੁਰਾ ਹੈ,
ਬੁਰਾ ਹੈ ਉਹ ਨਹੀਂ ਸਹਿਆ
ਜਾਏ।
ਹੁਣ ਅਗਲੀ ਪੰਕਤੀ ਧਿਆਨ ਦੇਣਾ, ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ। ਕਬੀਰ ਸਾਹਿਬ ਕਹਿੰਦੇ ਨੇ ਜਮਾਂ ਦੀ ਮਾਰ ਤੇ ਸੀ ਝੱਲਣੀ ਔਖੀ, ਮਾਰ ਜਮਾਂ ਦੀ ਝੱਲੀ ਨਹੀਂ ਸੀ ਜਾਣੀ, ਬਚਾ ਲਿਆ ਮੈਨੂੰ ਸਾਧੂਆਂ ਨੇ। ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ। ਕਬੀਰ ਸਾਹਿਬ ਨੂੰ ਤੇ ਸਾਧੂ ਮਿਲਿਆ, ਤੇ ਅਸੀਂ ਮਨਾਂ 'ਚ ਝਾਤੀ ਮਾਰ ਕੇ ਵੇਖੀਏ, ਗੁਰੂ ਗੋਬਿੰਦ ਸਿੰਘ ਵਰਗਾ ਸਾਧੂ ਕੋਈ ਨਹੀਂ ਜਿਹਨੇ ਚਾਰ ਯੁੱਗ ਬਹਿ ਕੇ ਸਾਧਨਾ ਸਾਧੀ ਹੋਵੇ। ਤੇ ਵੇਖੋ ਖਾਂਜਰਾ, ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਮਿਲਿਆ ਉਹਨੇ ਆਪਣੇ ਅੰਚਲ ਵਿੱਚ ਛਪਾ ਲਿਆ, ਜਿਵੇਂ ਬੱਚੇ ਨੂੰ ਕੋਈ ਹੋਰ ਬੱਚੇ ਮਾਰ ਦੇਣ ਤੇ ਮਾਂ ਉਹਨੂੰ ਆਪਣੇ ਅੰਚਲ ਵਿੱਚ ਛਪਾ ਲੈਂਦੀ ਆ। ਕਹਿੰਦੇ ਜਮਾਂ ਦੀ ਮਾਰ ਤੇ ਝੱਲੀ ਨਹੀਂ ਸੀ ਜਾਣੀ, ਪਰ ਮੈਨੂੰ ਰੱਬ ਦੇ ਪਿਆਰਿਆਂ ਨੇ ਆਪਣੇ ਚਰਨੀ ਲਾ ਲਿਆ, ਆਪਣੇ ਅੰਚਲ ਵਿੱਚ ਛਪਾ ਲਿਆ। ਵੇਖੀਏ ਖਾਂ ਜਰਾ, ਅਸੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਬਣਾਇਆ, ਸਤਿਗੁਰੂ ਸਾਨੂੰ ਆਪਣੇ ਅੰਚਲ ਵਿੱਚ ਛਪਾ ਲੈਣਗੇ, ਸਾਡੀ ਵਕੀਲੀ ਕਰਨਗੇ। ਧਿਆਨ ਦਿਓ, ਭਾਵੇਂ ਅਸੀਂ ਲੱਖ ਸੱਚੇ ਹੋਈਏ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਮੈਂ ਸ਼ਰਾਬ ਨਹੀਂ ਪੀਂਦਾ, ਮੈਂ ਮਾੜੇ ਕੰਮ ਨਹੀਂ ਕਰਦਾ, ਮੈਂ ਪਾਪ ਨਹੀਂ ਕਰਦਾ, ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਆ, ਧਿਆਨ ਦਿਓ ਆਹ ਦੁਨਿਆਵੀ ਅਦਾਲਤਾਂ ਦੀ ਗੱਲ ਕਰ ਲਓ। ਲੱਖ ਸੱਚੇ ਹੋਈਏ ਭਾਵੇਂ, ਪਰ ਜਿੰਨਾ ਚਿਰ ਅਸੀਂ ਵਕੀਲ ਨਹੀਂ ਕਰਦੇ ਉਹਨਾਂ ਚਿਰ ਅਦਾਲਤ ਵਿੱਚ ਸਾਡੀ ਗੱਲ ਨਹੀਂ ਸੁਣੀ ਜਾਣੀ। ਭਾਵੇਂ ਸੱਚੇ ਵੀ ਆ, ਵਕੀਲ ਤੇ ਕਰਨਾ ਹੀ ਪੈਣਾ। ਭਾਵੇਂ ਸੱਚੇ ਆ, ਝੂਠਾ ਵੀ ਕਰ ਲੈਂਦਾ ਤੇ ਸੱਚਾ ਵੀ ਕਰ ਲੈਂਦਾ। ਇੱਥੇ ਕਈ ਵਾਰੀ ਕੀਤਾ ਕਿਸੇ ਹੋਰ ਨੇ ਹੁੰਦਾ, ਸਜ਼ਾ ਕਿਸੇ ਹੋਰ ਨੂੰ ਮਿਲ ਜਾਂਦੀ ਆ, ਪਰ ਅੱਗੇ ਨਹੀਂ ਇਦਾਂ ਹੋਏਗਾ। ਉੱਥੇ ਸੱਚੇ ਹੀ ਸੱਚ
ਨਿਬੜਾ,
ਚੁਣ ਵੱਖ ਕੱਢੇ
ਜਜਮਾਲੇ।
ਉਹ ਕਹਿੰਦੇ ਸੱਚ ਦਾ ਨਵੇੜਾ ਹੋਏਗਾ, ਧਿਆਨ ਦੇਣਾ। ਫਿਰ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਵਕਾਲਤ ਤੇ ਤੇਰੀ ਕਰਾਂਗਾ ਜ਼ਰੂਰ, ਵਕਾਲਤ ਤੇ ਤੇਰੀ ਕਰਾਂਗਾ, ਵਕੀਲ ਤੇ ਦਰਗਾਹ ਦਾ ਬਣ ਜਾਵਾਂਗਾ, ਪਰ ਤੈਨੂੰ ਮੇਰੀ ਫੀਸ ਦੇਣੀ ਪੈਣੀ। ਤੇ ਫੀਸ ਕੀ ਆ? ਰੁਮਾਲੇ। ਫੀਸ ਕੀ ਆ? ਖੰਡ ਪਾਠ ਕਰਾਓ। ਫੀਸ ਕੀ ਆ? ਦੇਗਾਂ ਕਰਾਓ। ਫੀਸ ਕੀ ਆ? ਮਹਾਰਾਜ ਕਹਿੰਦੇ ਨੇ ਮੇਰੀ ਫੀਸ ਇਹ ਆ, ਤੂੰ ਖੰਡੇ ਬੜ ਦਾ ਅੰਮ੍ਰਿਤ ਛੱਕ ਕੇ ਪੰਜ ਕਕਾਰੀ ਹੋ ਜਾ ਤੇ ਪੰਜ ਕਕਾਰਾਂ ਦੀ ਰਹਿਤ ਨੂੰ ਧਾਰਨ ਕਰ ਲੈ, ਬੱਜਰ ਕੁਰਹਿਤਾਂ ਤੋਂ ਬਚ ਜਾ, ਤੇਰੀ ਫੀਸ ਮੇਰੇ ਕੋਲ ਪਹੁੰਚ ਗਈ, ਗਾਂ ਫਿਰ ਮੈਂ ਆਪੇ ਸਾਂਭੂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਇੱਥੋਂ ਤੱਕ ਵੀ ਮਹਾਰਾਜ ਦੇ ਬਚਨ ਨੇ ਗੁਰੂ ਪਿਆਰਿਓ, ਮਹਾਰਾਜ ਨੇ ਆਖਿਆ ਸੀ ਉਹ ਦਿਆਲ ਦਾਸ ਅੰਮ੍ਰਿਤ ਛੱਕ ਲੈ। ਮਹਾਰਾਜ ਨੇ ਆਖਿਆ, ਕਹਿੰਦਾ ਮਹਾਰਾਜ ਮੈਂ ਅੰਮ੍ਰਿਤ ਨਹੀਂ ਛਕਣਾ। ਮਹਾਰਾਜ ਕਹਿੰਦੇ ਅੰਮ੍ਰਿਤ ਛਕ ਲੈ, ਦਿਆਲ ਦਾਸ ਅੰਮ੍ਰਿਤ ਛਕ ਲੈ। ਕੇਸ ਰੱਖ ਲੈ। ਮਹਾਰਾਜ ਨੇ ਆਖਿਆ ਸੀ ਅਸੀਂ ਅੱਠਾਂ ਦਿਨਾਂ ਬਾਅਦ ਨਰਕਾਂ ਚ ਗੇੜਾ ਮਾਰਨੇ ਆ, ਜੇ ਸਾਡਾ ਸਿੱਖ ਕੋਈ ਭੁੱਲ ਕਰਕੇ ਨਰਕਾਂ ਚ ਜਾ ਡਿੱਗੇ ਅਸੀਂ ਕੇਸਾਂ ਤੋਂ ਸਿਆਣ ਕੇ ਬਾਹਰ ਕੱਢ ਲੈਂਦੇ ਹਾਂ, ਇਤਿਹਾਸਕ ਬਚਨ ਨੇ ਮਹਾਰਾਜ ਦੇ। ਇਸ ਕਰਕੇ ਮਹਾਰਾਜ ਜ਼ਰੂਰ ਸੰਭਾਲ ਲੈਣਗੇ ਭਾਵੇਂ ਸੱਚੇ ਵੀ ਆ, ਪਰ ਦਰਗਾਹ ਦਾ ਵਕੀਲ ਜ਼ਰੂਰੀ ਚਾਹੀਦਾ। ਆਉਣਾ ਸਮਾਂ ਸਾਰੇ ਕਿਰਪਾ ਕਰਿਓ ਪਿਆਰਿਓ, ਸਾਰੇ ਬੋਲਿਓ। ਇੱਕ ਮੈਂ ਸੰਗਤ ਨੂੰ ਗੁਜ਼ਾਰਿਸ਼ ਕਰਾਂਗਾ ਜ਼ਰੂਰੀ ਕਿ ਅੱਜ ਆਪਣਾ ਲਾਸਟ ਦੀਵਾਨ ਹੈ। ਕਈ ਦੋ ਦਿਨ ਆਏ ਨੇ, ਕਈ ਤਿੰਨ ਦਿਨ ਆਏ ਨੇ, ਕਈ ਅੱਜ ਪਹਿਲੇ ਦਿਨ ਆਏ ਨੇ। ਅਰਦਾਸੀਏ ਸਿੰਘ ਨੇ ਅਰਦਾਸ ਕਰਨੀ ਆ ਮਹਾਰਾਜ, ਤਿੰਨ ਦਿਨ ਸੰਗਤਾਂ ਨੇ ਹਾਜ਼ਰੀ ਭਰੀ, ਕਈ ਆਏ ਇੱਕ ਦਿਨ ਨੇ, ਉਹਨਾਂ ਦੀ ਹਾਜ਼ਰੀ ਤਿੰਨਾਂ ਦਿਨਾਂ ਦੀ ਲੱਗ ਜਾਣੀ, ਤਿੰਨਾਂ ਦਿਨਾਂ ਦੀ। ਤੇ ਬੇਨਤੀ ਇਹ ਆ ਵੀ ਇਹ ਨਾ ਕਿ ਉਹ ਥੱਕ ਗਏ ਜੀ, ਲੱਤਾਂ ਦੁਖਦੀਆਂ, ਤੇ ਅਸੀਂ ਵੀ ਵੇਲੋ ਸਵੇਰ ਦੇ ਮਹਾਰਾਜ ਨੇ ਤੋਰਿਆ, ਕੰਨੋਂ ਫੜ ਕੇ ਕਦੇ ਕਿਧਰੇ ਲੈ ਜਾਂਦੇ ਨੇ, ਕਦੇ ਕਿਧਰੇ ਲੈ ਜਾਂਦੇ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਸੋ ਦਿਨੇ ਵੀ ਸਾਢੇ ਤਿੰਨ ਘੰਟੇ ਤੋਂ ਉੱਪਰ ਸਮਾਂ ਲੰਘ ਗਿਆ ਸੀ ਦੀਵਾਨ ਵਿੱਚ, ਪਰ ਹੁਣ ਵੀ ਮੈਂ ਆਪ ਜੀ ਦੇ ਪਿਆਰ ਵਿੱਚ ਹੀ, ਕਿਉਂਕਿ ਤੁਹਾਡਾ ਆ ਨਜ਼ਰ ਪੈ ਰਹੀ ਹੈ ਸਾਡੇ ਜਥੇ 'ਤੇ, ਤੇ ਹਾਜ਼ਰੀ ਭਰ ਲਈਦੀ ਹੈ, ਨਹੀਂ ਤੇ ਬੇਵਾਹ ਹੋ ਜਾਂਦੀ ਕਈ ਵਾਰੀ। ਪਰ ਜਦੋਂ ਆਪ ਜੀ ਦੀ ਦ੍ਰਿਸ਼ਟੀ ਪੈਂਦੀ ਆ, ਲਾਈਟ ਜਗਦੀ, ਤਾਂ ਕਿਉਂਕਿ ਤਾਰ ਨਾਲ ਤਾਰ ਜੁੜੀ ਹੋਈ ਹੈ, ਤੇ ਆਪ ਜੀ ਦੀ ਨਜ਼ਰ ਪੈਂਦੀ ਆ ਤੇ ਤਾਂ ਹੀ ਹਾਜ਼ਰੀ ਭਰੀ ਦੀ ਆ। ਤੇ ਮੇਰੀ ਬੇਨਤੀ ਆ ਵੀ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਜਦੋਂ ਪੰਜ ਪਿਆਰੇ ਆਉਣਗੇ ਆਪਾਂ ਫਿਰ ਸਮਾਪਤੀ ਨਾਲ ਦੀ ਨਾਲ ਕਰ ਦੇਣੀ ਹੈ, ਤੇ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ ਹੈ। ਕਿਸੇ ਪਾਸਿਓਂ ਕਿਸੇ ਵੀ ਪ੍ਰਕਾਰ ਦੀ ਆਵਾਜ਼ ਨਾ ਆਵੇ, ਤੇ ਇਸੇ ਤਰ੍ਹਾਂ ਬਹਿਣਾ ਹੈ। ਮੈਂ ਵੇਖਿਆ ਕਈ ਜਦੋਂ ਵਿੱਚ ਵਿਚਾਲੇ ਉੱਠ ਕੇ ਚਲੋ ਜੀ ਚੱਲੀਏ, ਫਿਰ ਮੈਂ ਰਾਤ ਵੀ ਅਰਜ਼ ਕੀਤੀ ਸੀ ਵੀ ਕਈਆਂ ਦੇ ਮੋਢੇ ਨੂੰ ਹੱਥ ਲਾਉਂਦੇ ਹੋ, ਕਈਆਂ ਦੇ ਸਿਰ ਨੂੰ ਹੱਥ ਲਾਉਂਦੇ ਹੋ, ਕਿੰਨੀ ਸੰਗਤ ਦਾ ਧਿਆਨ ਟੁੱਟਦਾ। ਇਹ ਧਿਆਨ 'ਚ ਰੱਖਣਾ ਹੈ ਵੀ ਇੰਨੀ ਸੰਗਤ ਵਿੱਚ ਆਪਾਂ ਬੈਠੇ ਹਾਂ ਤੇ ਕਿਸੇ ਦਾ ਮਨ ਨਾ ਟੁੱਟੇ ਸਾਡੇ ਕਰਕੇ। ਪਿਆਰ ਵਿੱਚ ਬੈਠੋ, ਇੱਕ ਇੱਕ ਘੜੀ ਦਾ ਫਲ ਸਤਿਗੁਰਾਂ ਨੇ ਸਾਡੀ ਝੋਲੀ ਵਿੱਚ ਪਾਉਣਾ ਹੈ। ਕੋਸ਼ਿਸ਼ ਸਭ ਦੀ ਹੁੰਦੀ ਹੈ ਵੀ ਅਸੀਂ ਅੱਗੇ ਬੈਠੀਏ, ਅੱਗੇ ਬਹਿ ਕੇ ਹਾਜ਼ਰੀ ਭਰੀਏ, ਪਰ ਜਿੱਥੇ ਜਿੱਥੇ ਵੀ ਕਿਸੇ ਨੂੰ ਉੱਪਰ ਆ ਜਾਓ ਬਾਬਾ ਜੀ, ਕਿਸੇ ਨੂੰ ਜਿੱਥੇ ਕਿ ਜਿੱਥੇ ਕਿਤੇ ਵੀ ਸਭ ਨੂੰ ਕਿਸੇ ਨੂੰ ਜਗ੍ਹਾ ਮਿਲਦੀ ਆ, ਅੱਗੇ ਬਹਿਣ ਨਾਲ ਹੀ ਕੋਈ ਬਹੁਤੀ ਗੱਲ ਨਹੀਂ। ਜੇ ਪਿੱਛੇ ਵੀ ਬੈਠ ਜਾਈਏ, ਜੀਵਨ ਦੇ ਪੱਖ ਤੋਂ ਅੱਗੇ ਲੱਗੀ, ਅਸਲ ਗੱਲ ਤੇ ਇਹ ਆ ਵੀ ਆਪਣੇ ਜੀਵਨ ਨੂੰ ਅੱਗੇ ਲਾਈਏ। ਆਓ ਸਾਰੇ ਪਿਆਰ ਵਿੱਚ, ਸਾਰਿਆਂ ਨੇ ਪੜ੍ਹਨਾ ਹੈ ਜਿੱਥੇ ਨਾਨਕਸਰ ਸੰਪਰਦਾ ਦੇ ਮਹਾਂਪੁਰਸ਼ ਬੈਠੇ ਆ, ਤੇ ਉੱਥੇ ਨਾਲ ਇਹ ਸਤਸੰਦ ਮਹਾਂਪੁਰਖ ਅੰਮ੍ਰਿਤਸਰ ਤੋਂ ਬਾਬਾ ਜੀ ਭਾਈ ਸਾਹਿਬ ਅਮਨਦੀਪ ਸਿੰਘ ਜੀ ਆਏ ਨੇ, ਤੇ ਅੱਜ ਬਾਬਾ ਜੀ ਬਾਬਾ ਹਰਨਾਮ ਸਿੰਘ ਜੀ ਨੇ ਮੈਨੂੰ ਕਿਹਾ ਸੀ, ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ, ਅੱਜ ਕੱਲ੍ਹ ਮਹਾਰਾਜ ਨੇ ਮਿਹਰ ਕੀਤੀ ਉਹਨਾਂ ਤੋਂ ਸੇਵਾ ਲੈ ਰਹੇ ਨੇ, ਉਹਨਾਂ ਨੇ ਵੀ ਕਿਹਾ ਸੀ ਕਿ ਮੈਂ ਪੰਜ ਮਿੰਟ ਵਾਸਤੇ ਸੰਗਤ ਦੇ ਦਰਸ਼ਨ ਕਰਨੇ ਨੇ, ਉਹਨਾਂ ਨੇ ਵੀ ਆਉਣਾ ਹੈ, ਤੇ ਥੋੜ੍ਹੇ ਚਿਰ ਬਾਅਦ ਫਿਰ ਸਮਾਪਤੀ ਹੋ ਜਾਣੀ ਆ। ਤੇ ਬੇਨਤੀ ਆ, ਇੰਨੀ ਸੰਗਤ ਵਿੱਚ ਤੁਸੀਂ ਪਿਆਰ ਵਿੱਚ ਬੈਠੇ ਹੋ, ਆ ਇੰਨੇ ਮਹਾਂਪੁਰਸ਼ ਬੈਠੇ ਆ, ਪੰਜ ਪਿਆਰੇ ਆਉਣ ਵਾਲੇ ਨੇ, ਗੁਰੂ ਸਾਹਿਬ ਵਿੱਚ ਸੁਭਾਏ ਮਾਨ ਨੇ, ਦੱਸੋ ਗੁਰੂ ਨਾਨਕ ਕਿਤੇ ਹੋਰ ਆ, ਇੱਥੇ ਹੀ ਨੇ ਮਹਾਰਾਜ ਵੀ, ਕੀ ਦੱਸੇ ਪਾਤਸ਼ਾਹੀਆਂ ਸਾਡੇ ਵਿੱਚ ਨਹੀਂ ਹੋਣਗੀਆਂ ਹੁਣ, ਕੀ ਸਤਸੰਗ ਮਹਾਰਾਜ ਸਾਹਿਬ ਤੋਂ ਦੂਰ ਨੇ ਕਿਤੇ? ਇੰਨੀ ਸੰਗਤ ਗੁਰੂ ਕਾ ਜੇ ਪਰਿਵਾਰ ਬੈਠਾ, ਜੇ ਪਰਿਵਾਰ ਬੈਠਾ ਤੇ ਪਰਿਵਾਰ ਦਾ ਮਾਲਕ ਵੀ ਇੱਥੇ ਹੀ ਹੈ। ਸੋ ਆਓ ਗੱਜ ਕੇ ਪਿਆਰਿਓ, ਧਿਆਨ ਦਿਓ, ਸਾਰੀ ਸੰਗਤ ਕਿਰਪਾ ਕਰਿਓ ਤੇ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਿਓ। ਜਿੱਥੇ ਜਿੱਥੇ ਵੀ ਕੋਈ ਬੈਠਾ, ਜਿੰਨੀ ਕਿ ਆਵਾਜ਼ ਸੁਣਦੀ ਹੈ, ਬਸ ਸਾਰੇ ਕਿਰਪਾ ਕਰੋ, ਬੋਲਿਓ ਵੀ ਸਾਰੇ ਤਿੰਨੇ ਹਿੱਸਿਆਂ।
ਪੁੰਨ ਪਾਪ ਨੀ ਜਿੰਦੜੀ ਤੇਰੇ ਤਕੜੀ ਚ ਤੋਲੇ ਜਾਣਗੇ, ਪੁੰਨ ਪਾਪ ਨੀ ਜਿੰਦੜੀ ਤਕੜੀ ਚ ਤੋਲੇ ਜਾਣਗੇ, ਪੁੰਨ ਪਾਪ ਨੀ ਜਿੰਦੜੀ ਜਾਣਗੇ ਪਾਪ।
ਹਾਂਜੀ ਤਕੜੀ ਡੋਲ ਜਾ ਯਾਰ ਜੀ ਤਕੜੀ ਡੋਲ ਜਾ ਆਓ ਦਾਸ ਨੇ ਬਹੁਤ ਵਾਰ ਅਰਜ ਕੀਤੀ ਆ ਵੀ ਮਰਦ ਦੇ ਚਰਨਾਂ ਦੇ ਵਿੱਚ ਤੇ ਇੱਕ ਘੜੀ ਵੀ ਜੇ ਬੈਠ ਗਏ ਇੱਕ ਮਿੰਟ ਵੀ ਇਕਾਗਰਤਾ ਬਣਾ ਕੇ ਬਹਿ ਗਏ ਮਰ ਨੇ ਉਹਦਾ ਫਲ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਡੀ ਝੋਲੀ 'ਚ ਪਾਉਣਾ ਹੀ ਪਾਉਣਾ ਬਹੁਤ ਵਾਰ ਅਰਜ ਕਰ ਚੁੱਕਿਆ ਕਿ ਰਸਤੇ 'ਚ ਜਾਂਦੇ ਹੋਈਏ ਸਾਡੇ ਨਾਲ ਬਹੁਤ ਵਾਰ ਇੱਦਾਂ ਹੁੰਦੀ ਆ ਵੀ ਕਈ ਵਾਰੀ ਇੱਦਾਂ ਅਸੀਂ ਕਹਿੰਦੇ ਹਾਂ ਅੱਜ ਤੇ ਜੀ ਗੱਡੀ ਉੱਤੇ ਆ ਚੜ੍ਹੀ ਸੀ ਮਸਾਂ ਬਚਿਆ ਅੱਜ ਤੇ ਮੈਂ ਮਰਦਾ ਮਰਦਾ ਬਚਿਆ ਉਦੋਂ ਕਿੰਨੇ ਬਚਾਇਆ ਉਦੋਂ ਸਾਡੇ ਕਰਮ ਨੇ ਬਚਾਇਆ ਵਿੱਚ ਆ ਕੇ ਖਲੋ ਗਿਆ ਉਹ ਕਰਮ ਕਦੋਂ ਕੀਤਾ ਕਦੇ ਨਾ ਕਦੇ ਕਦੇ ਨਾ ਕਦੇ ਮਰ ਦੇ ਚਰਨਾਂ ਦੇ ਵਿੱਚ 10 ਮਿੰਟ ਲਾਏ ਹੋਣਗੇ ਆਖੋ
ਸਤਨਾਮ
ਉਹ ਸਾਡਾ ਬੀਜਿਆ ਬੀਜ ਮਹਾਰਾਜ ਨੇ ਪਤਾ ਨਹੀਂ ਕਦੋਂ ਕਿਹੜੇ ਸਮੇਂ ਕਿਹੜੇ ਰੂਪ ਵਿੱਚ ਸਾਡੀ ਝੋਲੀ 'ਚ ਪਾ ਦੇਣਾ ਕਈ ਵਾਰੀ ਕਹੀਦਾ ਬਸ ਜੀ ਕੇਸ ਪੈਂਦਾ ਪੈਂਦਾ ਬਚਿਆ ਕਰਮ ਨੇ ਬਚਾ ਲਿਆ ਚੰਗਾ ਕਰਮ ਤਾਰ ਦਿੰਦਾ ਹੈ ਮਾੜਾ ਕਰਮ ਮਾਰ ਦਿੰਦਾ ਜੇ 2 ਮਿੰਟ ਕੀਤੀ ਸਤ ਸੰਗਤ ਚੰਗਾ ਕਰਮ ਬੀਜ ਬੀਜਿਆ ਕਦੇ ਨਾ ਕਦੇ ਸਾਡੇ ਸਾਹਮਣੇ ਆਏਗਾ ਯਾਦ ਰੱਖਿਓ ਗੁਰੂ ਪਿਆਰਿਓ ਜੇ ਮਾੜੇ ਕਰਮ ਕਰਨੇ ਆ ਤੇ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੇ ਨੇ ਸਾਡੇ ਸਾਹਮਣੇ ਆਉਂਦੇ ਨੇ ਕਈ ਵਾਰੀ ਗੱਡੀ ਦਾ ਕੁਛ ਵੀ ਨਹੀਂ ਵਿਗੜਿਆ ਵਿੱਚ ਬੈਠਾ ਬਸ ਐਸੀ ਸੱਟ ਵੱਜ ਜਾਂਦੀ ਆ ਵੀ ਨਹੀਂ ਜਾਨ ਬਚਦੀ ਤੜਫਦਾ ਰਹਿੰਦਾ ਕਈ ਵਾਰੀ ਗੱਡੀ ਸਾਰੀ ਖਤਮ ਹੋ ਜਾਂਦੀ ਆ ਵਿੱਚ ਬੈਠੇ ਨੂੰ ਕੁਛ ਵੀ ਨਹੀਂ ਹੁੰਦਾ ਆਖੋ
ਸਤਨਾਮ
ਉਦੋਂ ਕਿੰਨੇ ਬਚਾਇਆ ਸਾਡੇ ਕਰਮ ਨੇ ਪਿੱਛੇ ਜੇ ਸਾਡੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਅੱਜ ਤੋਂ 3 ਸਾਲ ਪਹਿਲਾਂ ਤੇ ਮੈਨੂੰ ਕਈਆਂ ਨੇ ਆ ਕੇ ਕਹਿਣਾ ਬਾਬਾ ਜੀ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਮੈਂ ਕਿਹਾ ਓਏ ਲੋਕਾਂ ਦੇ ਘਰ ਦੇ ਖੋਏ ਵੀ ਤੇ ਅਸੀਂ ਕੋਈ ਖਾਂਦੇ ਹਾਂ ਧਿਆਨ ਦੇਣਾ ਲੋਕਾਂ ਦੇ ਘਰ ਦਾ ਵੀ ਤੇ ਖਾਈਦਾ ਹੀ ਆ ਪਤਾ ਨਹੀਂ ਕੋਈ ਕਿਹੜਾ ਕਰਮ ਹੋਣਾ ਜਿਹੜਾ ਸਾਹਮਣੇ ਆ ਗਿਆ ਆਖੋ
ਸਤਨਾਮ
ਕਰਮ ਦਾ ਫਲ ਮਿਲਦਾ ਗੁਰਮੁਖੋ ਧਿਆਨ ਦੇਣਾ ਕਰਮ ਦਾ ਫਲ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਕਰਮ ਗਤੀ ਜਿਹੜੀ ਆ ਇਹ ਬੜੀ ਬਲਵਾਨ ਗੁਰੂ ਅਰਜਨ ਸਾਹਿਬ ਨੇ ਆਖਿਆ ਸੀ ਚੰਦੂ ਜੋ ਮਰਜ਼ੀ ਕਰ ਲੈ ਤੱਤੀ ਤਵੀ ਤੇ ਵਾ ਦੇ ਸੀਸ ਵਿੱਚ ਗਰਮ ਰੇਤਾ ਪਾ ਦੇ ਉਬਲਦੀ ਦੇਗ ਵਿੱਚ ਉਬਾਲੇ ਦੇ ਦੇ ਪਰ ਯਾਦ ਰੱਖੀ ਮੈਂ ਤੈਨੂੰ ਕੁਝ ਕਹਿਣਾ ਨਹੀਂ ਪਰ ਤੇਰੇ ਕੀਤੇ ਕਰਮ ਨੇ ਤੈਨੂੰ ਮਾਫ਼ ਨਹੀਂ ਕਰਨਾ ਫਿਰ ਨੱਕ 'ਚ ਨਕੇਲ ਸੀ ਲਾਹੌਰ ਦੀਆਂ ਗਲੀਆਂ ਦੇ ਵਿੱਚ ਜਦੋਂ ਜਿਹੜਾ ਵੀ ਮਿਲਦਾ ਜੁੱਤੀ ਲਾ ਲੈਂਦਾ ਜਿੰਨੀਆਂ ਪੈਂਦੀਆਂ ਬਸ ਗਿਣਤੀ ਕੋਈ ਨਹੀਂ ਤੇ ਉਹੀ ਸੀ ਫਿਰ ਚੰਦੂ ਲਾਹੌਰ ਦੀਆਂ ਗਲੀਆਂ ਵਿੱਚ ਨੱਕ 'ਚ ਨਕੇਲ ਪਾਈ ਖਾਲਸੇ ਨੇ ਗੁਰੂ ਕੇ ਲਾਲਾ ਨੇ ਐ ਲਈ ਫਿਰਦੇ ਨੇ ਤੇ ਉਹੀ ਚੰਦੂ ਸੀ ਕਹਿੰਦਾ ਸੀ ਉਹ ਕਦੇ ਮੱਥਾ ਨਾ ਫਕੀਰਾਂ ਨਾਲ ਲਾਇਓ ਲੇਖਾ ਦੇਣਾ ਔਖਾ ਹੋ ਜੂਗਾ ਕਹਿੰਦੇ ਔਖਾ ਹੋ ਗਿਆ ਹੁਣ ਲੇਖਾ ਦੇਣਾ ਕਿਉਂਕਿ ਮੱਥਾ ਲਾ ਬੈਠਾ ਮੈਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਸੋ ਇਸ ਕਰਕੇ ਭਾਈ ਇੱਥੇ ਜਿਹੜਾ ਸਾਡਾ ਸਮਾਂ ਲੰਘ ਰਿਹਾ ਇੱਕ ਇੱਕ ਕਰਮ ਦਾ ਫਲ ਸਾਡੇ ਸਾਹਮਣੇ ਆਏਗਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਬੈਠੇ ਹਾਂ ਸਤ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਤੇ ਕੋਸ਼ਿਸ਼ ਕਰੀਏ ਸਾਡਾ ਇੱਕ ਵੀ ਸਵਾਸ ਸਾਡਾ ਵਿਰਥਾ ਨਾ ਜਾਏ ਬੜੀ ਵਾਰੀ ਅਰਜ ਕਰਦਾ ਹੁੰਦਾ ਜੇ ਇੱਕ ਰੇੜੀ ਵਾਲਾ ਇੱਕ ਸਾਸਨ ਛਾਬੜੀ ਲਾਉਣ ਵਾਲਾ ਵੀ ਆਪਣੇ ਘਰ 'ਚ ਜਾ ਕੇ ਹਿਸਾਬ ਕਿਤਾਬ ਕਰਦਾ ਅੱਜ ਮੈਂ ਕੀ ਖੱਟਿਆ ਕੀ ਗਵਾਇਆ ਆਮਦਨ ਕਿੰਨੀ ਹੋਈ ਖਰਚਾ ਮੇਰਾ ਕਿੰਨਾ ਹੋਇਆ ਸਾਰੇ ਵਪਾਰੀ ਬੈਠੇ ਹੋ ਦੁਕਾਨ ਵਾਲਾ ਕੋਈ ਹੁੰਦਾ ਉਹ ਵੀ ਹਿਸਾਬ ਕਿਤਾਬ ਰੱਖਦਾ ਹੈ ਬਿਜ਼ਨਸਮੈਨ ਵੀ ਹਿਸਾਬ ਕਿਤਾਬ ਰੱਖਦਾ ਟੈਕਸੀਆਂ ਵਾਲੇ ਵੀ ਹਿਸਾਬ ਕਿਤਾਬ ਰੱਖਦੇ ਆ ਜ਼ਿਮੀਂਦਾਰ ਵੀ ਆਪਣਾ ਹਿਸਾਬ ਕਿਤਾਬ ਰੱਖਦੇ ਆ ਪਰ ਕਦੇ ਠੰਡੇ ਜੇ ਮਤੇ ਨਾਲ ਆਪਣੇ ਪਰਿਵਾਰ ਵਿੱਚ ਬਹਿ ਕੇ ਸੋਚਣਾ ਕਿ ਜੇ 60 ਸਾਲ ਦੇ ਹੋ ਗਏ ਆ ਤੇ ਅੱਜ ਤੱਕ ਖੱਟਿਆ ਕੀ ਪਰਸੋਂ ਦੇ ਦੀਵਾਨ ਵਿੱਚ ਵੀ ਦਾਸ ਨੇ ਅਰਜ਼ ਕੀਤੀ ਸੀ ਜੇ 10-20 ਕਰੋੜ ਰੁਪਈਆ ਖੱਟ ਲਿਆ ਤੇ ਇਹ ਵੇਖੋ ਵੀ ਜੇ 60 ਸਾਲ ਲਾ ਕੇ ਮੈਂ 1 ਕਰੋੜ ਖੱਟਿਆ 50 ਲੱਖ ਖੱਟਿਆ ਜਾਂ 2 ਕਰੋੜ ਖੱਟਿਆ ਇਹਨਾਂ 50-60 ਸਾਲਾਂ ਦੇ ਵਿੱਚ ਸਵਾਸ ਮੈਂ ਕਿੰਨੇ ਲਾਏ ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆ ਦੀ ਮਾਇਆ ਨਹੀਂ ਹੋ ਸਕਦੀ ਸਾਰੀ ਦੁਨੀਆ ਦੀ ਮਾਇਆ ਇੱਕ ਸਵਾਸ ਦੀ ਕੀਮਤ ਨਹੀਂ ਅਸੀਂ ਫਿਰ ਕਿਉਂ ਐਵੇਂ ਸਮਝੀ ਫਿਰਨੇ ਆ ਵੀ ਮੈਂ ਬੜਾ ਕੁਝ ਬਣਾ ਲਿਆ ਮੈਂ 10 ਕਰੋੜ ਇਕੱਠਾ ਕਰ ਲਿਆ ਮੈਂ ਇੰਨਾ ਇਕੱਠਾ ਕਰ ਲਿਆ ਮਾਇਆ ਤੇ ਇਕੱਠੀ ਕਰ ਲਈ ਪਰ ਇੰਨੀ ਮਾਇਆ ਨੂੰ ਇਕੱਠੀ ਕਰਨ ਵਾਸਤੇ ਸਵਾਸ ਕਿੰਨੇ ਕਰੋੜਾਂ ਲਾਏ ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆ ਦੀ ਮਾਇਆ ਨਹੀਂ ਆਪਾਂ ਤੇ ਬੜੇ ਘਾਟੇ ਜਾਂ ਆਖੋ
ਸਤਨਾਮ
ਐਵੇਂ ਹੀ ਸਮਝੀ ਫਿਰਨੇ ਆ ਵੀ ਮੈਂ ਬੜਾ ਕੁਝ ਖੱਟ ਲਿਆ ਬਹੁਤ ਵੱਡਾ ਘਾਟਾ ਪੈ ਰਿਹਾ ਬਹੁਤ ਵੱਡਾ 24,000 ਸਵਾਸ ਇੱਕ ਦਿਨ ਵਿੱਚ ਜਾ ਰਿਹਾ ਪਰ ਆਓ ਖਾਂ ਜਰਾ ਇਹਦੇ ਤੇ ਵਿਚਾਰ ਕਰੀਏ ਕਿਵੇਂ ਸਮਾਂ ਲੰਘਦਾ ਜਾ ਰਿਹਾ 10 ਬਾਲ ਤਨ 20 ਸ਼ਰਵਣ ਤੀਸਾਂ ਕਾ ਸੁੰਦਰ ਕਹਾਵੇ 40 ਪਰ ਹੋਏ 85 ਪੱਗ ਖਿੱਸੇ 60 ਕੇ ਬੁਢੇਪਾ ਆਵੇ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ 90 ਕਾ ਸਹਿਜਾ ਸਣੀ ਮੂਲ ਨਾ ਜਾਣਾ ਅਪ ਬਲ ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਵੇਂ ਕਾ ਧਵਲ ਹਰ ਮਹਾਰਾਜ ਕਹਿੰਦੇ ਨੇ 10 ਸਾਲ ਬਚਪਨ ਚ ਲੰਘ ਜਾਂਦੇ ਨੇ 10-20 ਸਾਲ ਦੀ ਅਵਸਥਾ ਜਿਹੜੀ ਆ ਇਹ ਰਵਣ ਰਵਣ ਅਵਸਥਾ ਦੇ ਵਿੱਚ 3 ਗੱਲਾਂ ਯਾਦ ਰਹਿੰਦੀਆਂ ਇੱਕ ਖਾਣਾ ਇੱਕ ਖੇਡਣਾ ਤੇ ਇੱਕ ਪਹਿਨਣਾ 3 ਗੱਲਾਂ ਦਾ ਬੜਾ ਧਿਆਨ ਰੱਖੀਦਾ ਬੱਚਾ ਜਿਹੜਾ 10-20 ਸਾਲ ਤੀਸਾਂ ਕਾ ਸੁੰਦਰ ਕਹਾਵੇ ਕਹਿੰਦੇ ਜਦੋਂ 30 ਸਾਲ ਦਾ ਹੋ ਗਿਆ ਤੇ ਆਪਣੇ ਆਪ ਨੂੰ ਜਵਾਨ ਸਮਝਦਾ ਹੈ ਫਿਰ ਇਹ ਰੱਬ ਦੀ ਕਿੱਥੇ ਮੰਨਣੀ ਗੁਰੂ ਦੀ ਕਿੱਥੇ ਮੰਨਣੀ ਫਿਰ ਤੇ ਮਾਂ ਪਿਓ ਦੀ ਵੀ ਨਹੀਂ ਸੁਣਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਬੇਨਤੀ ਨਾਲ ਇਹ ਜ਼ਰੂਰ ਸਮਝ ਲਿਓ ਵੀ ਇਹ ਗੱਲਾਂ ਗੁਰਮੁਖਾਂ ਤੇ ਲਾਗੂ ਨਹੀਂ ਹੁੰਦੀਆਂ ਇਹ ਗੱਲਾਂ ਸਾਧਨਾ ਕਰਨ ਵਾਲਿਆਂ ਤੇ ਲਾਗੂ ਨਹੀਂ ਹੁੰਦੀਆਂ 10 ਬਾਲ ਤਨ 20 ਸ਼ਰਵਣ ਤੀਸਾਂ ਕਾ ਸੁੰਦਰ ਕਹਾਵੇ 40 ਪੁਰ ਹੋਏ ਆਪਾਂ ਕਹਿੰਦੇ ਹਾਂ ਬੰਦਾ ਮਰ ਕੇ ਪੂਰਾ ਹੁੰਦਾ ਪਰ ਸਤਿਗੁਰੂ ਕਹਿੰਦੇ ਨੇ ਜਦੋਂ 40 ਸਾਲ ਦਾ ਹੋ ਜਾਏ ਉਦੋਂ ਪੂਰਾ ਹੋ ਜਾਂਦਾ ਆਖੋ ਸਤਨਾਮ 40 ਦਾ ਪੂਰਾ 40 ਸਾਲ ਦਾ ਪੂਰਾ ਕਿਉਂ ਕਿਉਂਕਿ 40 ਸਾਲ ਤੋਂ ਬਾਅਦ ਫਿਰ ਸਰੀਰ ਦੀ ਤਾਕਤ ਨਹੀਂ ਵੱਧਦੀ ਮੋਟਾਪਾ ਹੋ ਸਕਦਾ ਹੈ ਪਰ ਜਿਹੜੀ ਸਰੀਰ ਦੀ ਤਾਕਤ ਆ ਉਹ 40 ਸਾਲ ਤੱਕ ਵੱਧਦੀ ਆ ਉਦੋਂ ਬਾਅਦ ਨਹੀਂ ਵੱਧਦੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
40 ਪੁਰ ਹੋਏ 85 ਪੱਗ ਖਿੱਸੇ ਜਦੋਂ ਹੋ ਗਿਆ 50 ਦਾ ਕਹਿੰਦੇ ਫਿਰ ਪੈਰ ਖਿਸਕਣ ਲੱਗ ਪਿਆ ਜੇ ਵੱਟ ਤੇ ਪੈਰ ਜਾਂਦਿਆਂ ਜਾਂਦਿਆਂ ਖਿਸਕ ਜਾਏ ਤੇ ਥੱਲੇ ਨੂੰ ਆਵਾਂਗੇ ਨਾ ਪੈਰ ਖਿਸਕਣ ਨਾਲ ਬੰਦਾ ਥੱਲੇ ਨੂੰ ਜਾਂਦਾ ਤਾਂ ਨੂੰ ਨਹੀਂ ਜਾਂਦਾ ਕਹਿੰਦੇ ਜਦੋਂ 50 ਦਾ ਹੋ ਜਾਏ ਤੇ ਪੈਰ ਖਿਸਕ ਗਿਆ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ ਤਾਂ ਨੂੰ ਨਹੀਂ ਫਿਰ ਥੱਲੇ ਨੂੰ 60 ਕੇ ਬੁਢੇਪਾ ਆਵੇ ਜਦੋਂ 60 ਸਾਲ ਦਾ ਹੋ ਗਿਆ ਤੇ ਸਮਝ ਲਓ ਵੀ ਹੁਣ ਮੈਂ ਬੁੱਢਾ ਹੋ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੈਂ ਬੜੇ ਲੋਕਾਂ ਨੂੰ ਵੇਖਣਾ ਕਈ ਲੋਕ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਮੈਂ ਬੁੱਢਾ ਹੋ ਗਿਆ ਬੜੇ ਨੇ ਐਸੇ ਉਹ ਇਹ ਗੱਲ ਮੰਨਦੇ ਹੀ ਨਹੀਂ ਕਿ ਮੈਂ ਬੁੱਢਾ ਹੋ ਗਿਆ ਆਪਣੇ ਮਨ ਨੂੰ ਉਹਨਾਂ ਨੇ ਇਦਾਂ ਦਾ ਆਪਣੇ ਸਰੀਰ ਨੂੰ ਬਣਾਇਆ ਵੀ ਮੈਂ ਇਦਾਂ ਨਾ ਲੱਗਾ ਵੀ ਮੈਂ ਬੁੱਢਾ ਆਪਣੇ ਆਪ ਨੂੰ ਬੁੱਢਾ ਨਹੀਂ ਸਮਝਦੇ ਪਰ ਮੇਰੀ ਬੇਨਤੀ ਵੱਲ ਧਿਆਨ ਦੇਣਾ 60 ਦਾ ਹੋ ਗਿਆ ਤੇ ਇਹ ਸਤਿਗੁਰਾਂ ਦਾ ਫੈਸਲਾ ਮਹਾਰਾਜ ਨੇ ਮੋਹਰ ਲਾ ਦਿੱਤੀ ਭਾਈ ਤੂੰ ਬੁੱਢਾ ਹੋ ਗਿਆ ਖਿਮਾ ਕਰਨਾ ਵਿੱਚ ਵੀਰ ਭਰਾ ਬੜੇ ਬੈਠੇ ਆ ਭੈਣਾਂ ਵੀ ਬੈਠੀਆਂ ਬੜੀਆਂ ਮੈਂ ਮਾਫੀ ਚਾਹੁੰਦਾ ਕਿਉਂਕਿ ਸੰਗਤ ਵਿੱਚ ਜੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਆਪਾਂ ਨਾ ਰੱਖੀਏ ਤੇ ਫਿਰ ਰੱਖਾਂਗੇ ਵੀ ਕਿੱਥੇ ਜੇ ਇੱਥੇ ਇਹਨਾਂ ਗੱਲਾਂ ਦੀ ਬੇਨਤੀ ਨਾ ਹੋਏਗੀ ਇਹ ਸਤਿਗੁਰ ਦੇ ਬਚਨ ਆਪ ਜੀ ਨੂੰ ਨਾ ਦੱਸੇ ਜਾਣਗੇ ਤੇ ਫਿਰ ਗੁਰਮੁਖੋ ਦੱਸੇਗਾ ਵੀ ਕੌਣ ਕਿੱਥੋਂ ਆਪਾਂ ਸੇਧ ਲਵਾਂਗੇ हो सकता है जे 500 बैठा होवे विचों 100 मन लवे कल तो छड़ देवे अखु सतना
श्री वाहिगुरु।
कई इदां दे ने गुस्सा ना करियो पहला गलती हो जाए गल वखा जेड़ी जिदा पता पहला होवे उन्नू कहिंदे ने पाप जेड़ा कम करो पता होवे पाप जिदा पता बाद च लगे उन्नू कहिंदे ने गलती जिदा पता ही ना होवे पहला जेड़ा कोशिश करने आ ना के केस चिट्टे आने शुरू हो गए ने ना ते इन्हां नू काले कर लो अपना मूँह अपना सिर आप ही काला कर लो। ये भी महापुरुष कहिंदे हुंदे जी कहिंदे पिछले जन्मां च ना कोई कर्म इदां दा होया होना है उदों नहीं मूँह काला होया हुण कर लिया अपने आप ही आखो सतनाम। मेरी उन्हां वीरां दे बजुर्गां दे चरणां च बेनती है कि गुस्सा ना करियो धन गुरु ग्रंथ साहिब महाराज सच्चे पातशाह का हुक्म है आप जी के चरणों में बेनती कर रहे हैं भी जो उन्हें लिख दिता जिमें बच्चे माँ तैयार करती है ना तो कहती है मेरा पुत्र इदां दे कपड़े पा के सोहना लगता इदां दा पटका बनना है तुसी भी जदों घरों तुरदे हो ना शीशे अगे खलो के कहिंदे हो ऐस पग नाल आ पेंट जिहड़ी आ इह मैचिंग हो गई इदां करीदा ना भी अपने अपने कपड़े इह आ इहदे नाल रलदा आ इहदे नाल सोहना लगदा। महाराज ने जदों चमड़ी दे विच ढिल्लापन आ गया साडी चमड़ी विच स्किन विच झुरड़ियां पैणियां शुरू हो गई ते उस अकाल पुरख परमेशर ने कालियां वालां नूं चिट्टे करते भी हुण इह इन्हां नाल ज्यादा चमड़ी फब्बेगी। आखो सतनाम
श्री वाहिगुरु।
इह जिहड़ी हुण चमड़ी आ इह कालियां नाल नहीं फब्बणी इह चमड़ी हुण चिट्टियां चिट्टियां केसां नाल फब्ब जाएगी। फिर उन्हें दुध वर्गे चिट्टे केस कर दिते ध्यान दिओ जदों फिर असीं उन्हां नूं काले करने आ असीं कहने आ ओ सच्चिया पातशाह तेनू की पता ते तो वध असीं सियाणे आ। आखो सतनाम
श्री वाहिगुरु।
तेरे तो वध असीं सियाणे ते मेरी उन्हां वीरां नूं भरावां नूं बेनती आ भी अज तो मुड़ के कम बंद कर दिओ उन्हें जिदां दा बनाता बस सच्चे पातशाह जो तुद भावै साई भली। ये भी जरूरी है एक होर बेनती नाल लगती केसां दे संबंध विच करनी चाहांगा जिहड़े वीर एक साडे को नौजवान आया उहदा विआह सी 5-7 दिन रहिंदे सी उहदा दाड़ा बड़ा सोहना लगदा सी ते जदों साडे कोल आया ते उहदा दाड़ा सारा ही मैं वेख्या भी लम्मा लम्मा दाड़ा ते निक्का जिहा रह गया। मैं पुछिया इह की बई ਉਹ ਕਹਿੰਦੇ ਜੀ ਇਹਨਾਂ ਨੂੰ ਛੱਲੇ ਪਵਾ ਲੈ ਇਹੀ ਸ਼ਬਦ ਛੱਲੇ ਉਹ ਕਹਿੰਦੇ ਇਹ ਪਵਾ ਲੈ ਜੀ। ਮੈਂ ਪੁੱਛਿਆ ਮੈਂ ਕਿਹਾ ਤੂੰ ਇਹ ਛੱਲੇ ਪਵਾਏ ਤੇ ਕਿੱਦਾਂ ਪਵਾਏ ਕਹਿੰਦਾ ਜੀ ਨਾਈ ਦੀ ਦੁਕਾਨ ਤੇ। ਆਖੋ
ਸਤਿਗੁਰੂ
ਸਿੱਖ ਨੂੰ ਤੇ ਉੱਧਰ ਵੇਖਣਾ ਵੀ ਮਾੜਾ ਤੇ ਮੈਂ ਕਿਹਾ ਉਹਨੇ ਫਿਰ ਤੈਨੂੰ ਕੰਘਾ ਤੇਰਾ ਵਰਤਿਆ ਕਹਿੰਦਾ ਨਹੀਂ ਜੀ ਜਿਹੜੀ ਉਹ ਕੰਘੀ ਵਰਤਦਾ ਉਸੇ ਕੰਘੀ ਨਾਲ ਉਹਨੇ ਮੈਨੂੰ ਏਦਾਂ ਹੀ ਬਸ ਉਹਨੇ ਛੱਲੇ ਬਣਾ ਦਿੱਤੇ ਤੇ ਜਦੋਂ ਛੱਲੇ ਬਣਾਏ ਜਾਂਦੇ ਨੇ ਬਹੁਤ ਕੇਸ ਨੇ ਜਿਹੜੇ ਭੁਰਦੇ ਨੇ। ਇਹ ਮੇਰੀ ਬੇਨਤੀ ਨੋਟ ਕਰਿਓ ਜਿੰਨੇ ਵੀਰ ਭਰਾ ਬੈਠੇ ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹ ਇਸ ਗੱਲ ਤੋਂ ਜ਼ਰੂਰ ਗੁਰੇਜ਼ ਕਰਿਓ ਵੀ ਜਿੱਦਾਂ ਦਾ ਉਹਨੇ ਸਰੂਪ ਦੇ ਦਿੱਤਾ ਉੱਦਾਂ ਹੀ ਇਹ ਛੱਲੇ ਵਗੈਰਾ ਨਹੀਂ ਬਣਾਉਣੇ। ਆਖੋ
ਸਤਨਾਮਗੁਰੂ।
ਤੇ ਜਿੰਨੀਆਂ ਭੈਣਾਂ ਬੈਠੀਆਂ ਇਹ ਵੀ ਅੱਜ ਪ੍ਰਣ ਕਰਿਓ ਮਰਦ ਚਰਨਾਂ 'ਚ ਆਏ ਆ ਵੀ ਸੱਚੇ ਪਾਤਸ਼ਾਹ ਮਿਹਰ ਕਰਨ ਅਸੀਂ ਸਿਰ ਕਾਲਾ ਨਹੀਂ ਕਰਨਾ ਆਪਣੇ ਆਪ ਆਪਣਾ ਮੂੰਹ ਕਾਲਾ ਨਹੀਂ ਕਰਨਾ ਇਹ ਧਿਆਨ ਚ ਰੱਖਣਾ ਭਾਈ। ਦਾੜੀ ਤੇ ਕੇਸ ਜਿਹੜੇ ਨੇ ਜਿੱਦਾਂ ਉਹਨੇ ਬਣਾ ਦਿੱਤੇ ਬਸ ਉਦਾਂ ਦੇ ਹੀ। ਸਤ ਸੰਗਤ ਕਹਿੰਦੇ ਇਹ ਤੇ ਸੁਨੇਹਾ ਹੈ ਉਹ ਜਦੋਂ ਸ਼ੀਸ਼ੇ ਅੱਗੇ ਖੜੇਗਾ ਕੇਸ ਵੇਖੇਗਾ ਆਪਣੇ ਚਿੱਟੇ ਤੇ ਮਨ ਵਿੱਚ ਯਾਦ ਆਏਗਾ ਮਨਾ ਤਿਆਰੀ ਕਰ ਲੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਤੇ ਉਹਦਾ ਸੁਨੇਹਾ ਹੈ ਇੰਦਰੀਆਂ ਦੀ ਸੱਤਾ ਘਟ ਗਈ ਲੱਤਾਂ ਕੰਬਣ ਲੱਗ ਪਈਆਂ ਪੈਰ ਡਗਮਗਾਉਣ ਲੱਗ ਪਏ ਅੱਖਾਂ ਤੋਂ ਧੁੰਦਲਾ ਧੁੰਦਲਾ ਦਿਸਣ ਲੱਗ ਪਿਆ ਕੰਨਾਂ ਤੋਂ ਬੋਲਾ ਹੋ ਗਿਆ ਦੰਦ ਟੁੱਟ ਗਏ ਤੇ ਇਹ ਸਮਝ ਲਓ ਸੁਨੇਹੇ ਨੇ ਵੀ ਪਿਆਰਿਆ ਹੌਲੀ ਹੌਲੀ ਸਾਰਾ ਕੁਝ ਜਾ ਰਿਹਾ ਤੂੰ ਵੀ ਤਿਆਰੀ ਕਰ ਲੈ। ਵੇਖੋ ਕਦੇ ਅੱਖਾਂ ਛੱਡ ਕੇ ਚਲੀਆਂ ਗਈਆਂ ਕੰਨਾਂ ਤੋਂ ਉੱਚਾ ਸੁਣਨ ਲੱਗ ਪਿਆ ਪੈਰਾਂ ਤੋਂ ਚੰਗੀ ਤਰ੍ਹਾਂ ਤੁਰਿਆ ਨਹੀਂ ਜਾਂਦਾ ਆਪਣੇ ਆਪ ਨੂੰ ਫਿਰ ਕਹੀਏ ਕਦੇ ਮਹਾਂਪੁਰਖ ਆਮ ਕਰਕੇ ਧਾਰਨਾ ਪੜ੍ਹਦੇ ਹੁੰਦੇ ਅੱਧੀ ਅੱਧੀ ਬੋਲੋ ਚਲੋ ਕਾਲੇ ਗਏ ਤੇ ਧੌਲਿਆਂ ਦੀ ਵਾਰੀ ਆਈ ਆ। ਮਹਾਂਪੁਰਸ਼ ਰਾੜਾ ਸਾਹਿਬ ਵਾਲੇ ਪੜ੍ਹਦੇ ਹੁੰਦੇ ਸੀ, ਕਹਿੰਦੇ ਅਜੇ ਵੀ ਨਹੀਂ ਨਾਮ ਜਪਦਾ। ਅੱਧੀ ਅੱਧੀ ਬੋਲਿਓ।
ਕਾਲੇ ਗਏ ਤੇ ਧੌਲਿਆਂ ਦੀ ਵਾਰੀ ਆ ਗਈ
ਭੈਣਾ। ਵਾਹ 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 ਵਾਹ। ਬੁਢੇਪਾ ਆਵੇ, ਕਹਿੰਦੇ ਜਦੋਂ 60 ਸਾਲ ਦਾ ਹੋ ਗਿਆ ਤੇ ਬੁਢੇਪਾ ਆ ਗਿਆ। ਸੱਠੀ ਕੇ ਬੁਢੇਪਾ ਆਵੇ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। ਕਹਿੰਦੇ ਜਦੋਂ ਹੋ ਗਿਆ 70 ਸਾਲਾਂ ਦਾ ਤੇ ਬਹੁਤੇ ਬੱਚਿਆਂ ਵਾਲੀਆਂ ਹਰਕਤਾਂ ਲੱਗ ਪੈਂਦੇ ਨੇ ਕਰਨ, ਬਜ਼ੁਰਗ ਬਹੁਤੇ ਧਿਆਨ ਦੇਣਾ। ਜਦੋਂ 70 ਸਾਲ ਦਾ ਹੋ ਗਿਆ ਹੋਵੇ ਭਾਵੇਂ ਸਿਆਣਾ ਹੀ, ਬੱਚੇ ਕਹਿੰਦੇ ਬਾਪੂ ਤੂੰ ਟੇਕ ਕੇ ਬੈਠਾ ਰ, ਤੇਰੀ ਸਲਾਹ ਦੀ ਲੋੜ ਨਹੀਂ। ਆਖੋ
ਸਤਨਾਮ।
70 ਕਾ ਮਤਹੀਣ, ਗੁਰਮੁਖਾਂ ਤੇ ਗੱਲਾਂ ਲਾਗੂ ਨਹੀਂ ਹੁੰਦੀਆਂ, ਨਹੀਂ ਤੇ ਆਮ ਕਰਕੇ ਬੱਚਿਆਂ ਵਰਗੀ ਮਤ ਹੋ ਜਾਂਦੀ। 80 ਕਾ ਵਿਵਹਾਰ ਨਾ ਪਾਵੇ, 80 ਸਾਲ ਦਾ ਫਿਰ ਕੰਮ ਕਾਰ ਨਹੀਂ ਕਰ ਸਕਦਾ ਕੋਈ। ਨਾਵੇ ਕਾ ਸਹਿਜਾ ਸਣੀ, ਜਦੋਂ 90 ਦਾ ਹੋ ਗਿਆ ਫਿਰ ਆਸਣ ਚਾਹੀਦਾ, ਫਿਰ ਕੰਮ ਕਾਰ ਨਹੀਂ ਹੁੰਦਾ ਕੋਈ। ਮੂਲ ਨਾ ਜਾਣੈ ਆਪ ਬਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ, ਜਗ ਧੂਏ ਕਾ ਧਵਲ ਹਰ। ਸਤਿਗੁਰੂ ਕਹਿੰਦੇ ਨੇ ਮੈਂ ਸਾਰਾ ਸੰਸਾਰ ਢੂੰਡ ਕੇ ਵੇਖਿਆ, ਨਤੀਜਾ ਕੀ ਕੱਢਿਆ? ਇਹ ਸੰਸਾਰ ਤੇ ਧੂੰਏ ਦਾ ਬੱਦਲ, ਧੂੰਏ ਦਾ ਬੱਦਲ। ਧੂੰਏ ਦੇ ਬੱਦਲ ਵਿੱਚੋਂ ਕਦੇ ਬਾਰਿਸ਼ ਨਹੀਂ ਪੈਂਦੀ, ਧੂੰਏ ਦੇ ਬੱਦਲ ਵਿੱਚੋਂ ਕਦੇ ਵਰਖਾ ਨਹੀਂ ਹੁੰਦੀ। ਆਪ ਜੀ ਕਦੇ ਭੱਠੇ ਦੇ ਕੋਲੋਂ ਦੀ ਲੰਘਦੇ ਹੋ, ਉਹਦੇ ਚਿਮਨੇ ਵਿੱਚੋਂ ਨਿਕਲ ਰਹੇ ਧੂੰਏ ਵੱਲ ਨਜ਼ਰ ਮਾਰੇ ਆ ਜੇ ਗੁਰੂ ਪਿਆਰੇ ਹੋ, ਉਹ ਧੂੰਆਂ ਜਦੋਂ ਉੱਪਰ ਨੂੰ ਜਾਂਦਾ ਹੋਵੇ, ਜਦੋਂ ਨਿਕਲਦਾ ਉਦੋਂ ਤੇ ਹੁੰਦਾ ਬੜਾ ਵੱਡਾ ਸਾਰਾ ਦਿਸਦਾ, ਤੇ ਜਿਉਂ ਜਿਉਂ ਤਾਂ ਨੂੰ ਜਾਈ ਜਾਂਦਾ ਖਿਲਰੀ ਜਾਂਦਾ, ਤਾਂ ਨੂੰ ਜਾਈ ਜਾਂਦਾ ਖਿਲਰੀ ਜਾਂਦਾ। ਸਾਧ ਸੰਗਤ ਥੋੜਾ ਜਿਹਾ ਉੱਪਰ ਜਾਂਦਾ ਤੇ ਦਿਸਣੋ ਹੀ ਬੰਦ ਹੋ ਜਾਂਦਾ। ਆਖੋ
ਸਤਨਾਮ।
ਅਸੀਂ ਵੀ ਜਿਉਂ ਜਿਉਂ ਮੌਤ ਵੱਲ ਜਾ ਰਹੇ ਹਾਂ, ਬੁਢੇਪੇ ਵੱਲ ਜਾ ਰਹੇ ਹਾਂ, ਸਰੀਰ ਖਿਲਰਨਾ ਸ਼ੁਰੂ ਹੋ ਗਿਆ, ਖਿਲਰ ਰਿਹਾ। ਤੇ ਜੇ ਕੰਮ ਕਾਰ ਜਵਾਨੀਆਂ ਚ ਹੁੰਦੇ ਨੇ, ਜੇ ਡਰਾਈਵਰੀਆਂ ਜਵਾਨੀਆਂ ਚ ਹੁੰਦੀਆਂ ਨੇ, ਜੇ ਨੌਕਰੀਆਂ ਜਵਾਨੀਆਂ ਚ ਹੁੰਦੀਆਂ ਨੇ, ਤੇ ਯਾਦ ਰੱਖਿਓ ਨਾਮ ਵੀ ਜਵਾਨੀ ਵੇਲੇ ਹੀ ਜਪਿਆ ਜਾਣਾ, ਸੇਵਾ ਵੀ ਜਵਾਨੀ ਵੇਲੇ ਹੀ ਹੋਣੀ ਹੈ। ਬਾਅਦ ਵਿੱਚ ਜਪਜੀ ਸਾਹਿਬ ਪੜੋਗੇ ਸਿਰ ਦੁਖਣ ਲੱਗ ਪੈਣਾ। ਬੁਢੇਪੇ ਦੇ ਵਿੱਚ ਸੇਵਾ ਕਰਨ ਨੂੰ ਜੀ ਕਰਨਾ, ਫਿਰ ਹੱਥ ਪੈਰ ਕੰਮ ਨਹੀਂ ਕਰਨੇ, ਕੋਈ ਪਤਾ ਨਹੀਂ ਕਿਹੜੇ ਸਮੇਂ ਕਿਹੜੀ ਬਿਮਾਰੀ ਨੇ ਆ ਚਿੰਬੜਨਾ। ਅੱਜ ਕੱਲ੍ਹ ਬੜੇ ਰੋਗ ਨੇ, ਬੜੀਆਂ ਖਤਰਨਾਕ ਬਿਮਾਰੀਆਂ ਨੇ, ਤੇ ਕੋਈ ਪਤਾ ਨਹੀਂ ਕਦੋਂ ਹੈ ਸਾਡੇ ਅੰਦਰ ਹੀ ਨੇ, ਕਦੋਂ ਪਰਦਾ ਚੁੱਕਿਆ ਜਾਣਾ, ਤੇ ਡਾਕਟਰਾਂ ਨੇ ਕਹਿਣਾ ਵੀ ਥੋੜੇ ਦਿਨਾਂ ਦਾ ਹੀ ਪ੍ਰਾਹੁਣਾ। ਆਖੋ
ਸਤਨਾਮ।
ਪਰ ਆਓ, ਜਿੰਨਾ ਚਿਰ ਸਾਡੇ ਸਰੀਰ ਵਿੱਚ ਪ੍ਰਾਣ ਨੇ, ਜਿੰਨਾ ਚਿਰ ਜਾਣ, ਵੱਧ ਤੋਂ ਵੱਧ ਨਾਮ ਜਪੀਏ, ਘਾਲਣਾ ਘਾਲੀਏ। ਫਿਰ ਜਦੋਂ ਬੁਢੇਪੇ ਵਾਲਾ ਰੋਗ ਲੱਗ ਗਿਆ, ਕਹਿੰਦੇ ਜਰ ਆਈ ਜੋਬਨ ਹਾਰਿਆ, ਬੜੇਪੇ ਦੀ ਜਰ ਆ ਗਈ ਨਾ ਜਦੋਂ ਜਰ ਜੇ ਕਿਤੇ ਸਰੀਏ ਨੂੰ ਲੱਗ ਜਾਏ ਤੇ ਸਿਮੈਂਟ ਜੁਦਾ ਹੋ ਜਾਂਦਾ ਸਰੀਆ ਜੁਦਾ ਹੋ ਜਾਂਦਾ ਜਰ ਤੇ ਲੋਹੇ ਨੂੰ ਨਹੀਂ ਬਖਸ਼ਦੀ ਜਰ ਜੇ ਕਿਤੇ ਲੋਹੇ ਨੂੰ ਲੱਗ ਜਾਏ ਤੇ ਸਿਮੈਂਟ ਜੁਦਾ ਸਰੀਆ ਜੁਦਾ ਜੇ ਜਰ ਸਾਡੇ ਸਰੀਰ ਨੂੰ ਜਦੋਂ ਲੱਗ ਗਈ ਫਿਰ ਹੱਡ ਜੁਦਾ ਹੋ ਜਾਣੇ ਨੇ ਤੇ ਚੰਮ ਸਾਡਾ ਜੁਦਾ ਹੋ ਜਾਣਾ ਹੈ ਬਹੁਤੇ ਬਜ਼ੁਰਗ ਦੇ ਸਰੀਰ ਨੂੰ ਵੇਖਣਾ ਪਿਆ ਦਿਓ ਜਦੋਂ ਬਹੁਤਾ ਬਜ਼ੁਰਗ ਹੋਵੇ ਨਾ ਕੋਈ 70 ਸਾਲਾਂ ਦਾ 80 ਸਾਲਾਂ ਦਾ ਤੇ ਉਹਦੇ ਸਰੀਰ ਨੂੰ ਵੇਖਣਾ ਉਹਦੇ ਮਾਸ ਨੂੰ ਫੜ ਕੇ ਵੇਖਣਾ ਉਸ ਬਾਪੂ ਦਾ ਹੱਡ ਜਿਹੜੇ ਨੇ ਵੱਖਰੇ ਹੁੰਦੇ ਨੇ ਤੇ ਚੰਮ ਜਿਹੜਾ ਵੱਖਰਾ ਹੁੰਦਾ ਹੈ ਕਿਉਂਕਿ ਜਰ ਲੱਗ ਗਈ ਆਖ ਸਤਨਾਮ
ਸ੍ਰੀ ਵਾਹਿਗੁਰੂ
ਜਰ ਆਈ ਜੋਵਣ ਹਾਰਿਆ ਆ ਜਾਣਾ ਸਮਾਂ ਇਸ ਕਰਕੇ ਅੱਜ ਜਿੰਨੀ ਸੰਗਤ ਬੈਠੀ ਆ ਆ ਧਾਰਨਾ ਪੜੋ ਉਹਨਾਂ ਚਿਰ ਦਾਸ ਦੀ ਜਿਹੜੀ ਬੇਨਤੀ ਮੈਂ ਕੀਤੀ ਹੈ ਇਹਨੂੰ ਆਪਣੇ ਜਰਾ ਕੁ ਧਿਆਨ ਚ ਲਿਆਓ ਤੇ ਬਾਅਦ ਵਿੱਚ ਆਪ ਜੀ ਤੋਂ ਪ੍ਰਣ ਕਰਾਇਆ ਜਾਏਗਾ ਜਿਹੜੇ ਇਹ ਬਚਨ ਕਰਨਗੇ ਵੀ ਅਸੀਂ ਨਾ ਕੇਸ ਤੇ ਨਾ ਵਾਹਿਗੁਰੂ ਦਾੜੀ ਇਹਨੂੰ ਰੰਗਣਾ ਨਹੀਂ ਕਦੇ ਵੀ ਪਹਿਲਾਂ ਆਓ ਆ ਧਾਰਨਾ ਪੜਿਓ ਸਾਰੇ ਗੱਜ ਕੇ ਕਾਲੇ ਕੇਸ ਜਵਾਨੀ ਮਾਪੇ ਕਾਲੇ ਕੇਸ ਕੇਸ ਜਵਾਨੀ ਮਾਪੇ ਇੱਕ ਦਿਨ ਛੱਡ ਜਾਣਗੇ ਬੰਦਿਆ ਬੰਦਿਆ ਕੇਸ ਜਵਾਨੀ ਬੋਲੋ ਕੇਸ ਜਵਾਨੀ ਮਾਪੇ ਕਾਲ ਕੇਸ ਕੇਸ ਜਵਾਨੀ ਮਾਪੇ ਇੱਕ ਦਿਨ ਛੱਡ ਜਾਣਗੇ ਬੰਦਿਆ ਬੰਦਿਆ ਬਿਰਧ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ